ਗੁਲਾਮਾਂ ਦੇ ਤੌਕ ਗਲ ਚੋਂ ਬਣਿਆ ਦੁਖੀ ਲਈ ਇਸ ਤਰ੍ਹਾਂ ਢਾਲ ਕੋਈ ਨਾ ਹੱਥੀ ਪੁੱਤ ਤੋਰੇ ਐਸਾ ਬਾਪ ਕਿਹੜਾ ਜਿਹੜਾ ਪਿਤਾ ਵਾਰੇ ਐਸਾ ਲਾਲ ਕੋਈ ਨਾ ਤੇਰੀ ਕਰਨੀ ਦੇ ਉੱਚੇ ਪਹਾੜ ਸਾਵੇਂ ਕੋਈ ਗੁਰੂ ਨਹੀਂ ਹੋਰ ਖਲੋ ਸਕਦਾ ਗੁਰਮੁਖ ਯੁੱਗ ਪਲਟਾਊ ਸਰਬੰਸ ਦਾਨੀ ਕਲਗੀ ਧਰ ਦਾ ਸਾਨੀ ਨਹੀਂ ਹੋ ਸਕਦਾ
ਜਨਨੀ ਜਨੇ ਤੋ ਸੂਰਮਾ ਜੈਸੇ ਗੁਰ ਗੋਬਿੰਦ ਸ਼ੇਰਾਂ ਵਰਗੇ ਸ਼ਤਰੂ ਸਾਹਮਣਾ ਸਕਣ ਜਿੰਦਾ ਪਰ ਜੇ ਤੱਕੇ ਮੇਰ ਨਾਲ ਐਵੇਂ ਬਿੰਦ ਦੀ ਬਿੰਦਾ ਜੁਗਾਂ ਜੁਗਾਂ ਦੀ ਸਾਹਿਬੀ ਬਖਸ਼ ਦੇ ਬਖਸ਼ਿੰਦਾ
ਇੱਕ ਦੁਹਿਟ ਦਮਨ ਗੁਰ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਰੇ ਨੇ ਮਾਂ ਗੁਜਰੀ ਦੇ ਚੰਨ ਸੋਹਣੇ ਦੀਆਂ ਪੰਜਾਂ ਧੁੰਮਾਂ ਕੂਟਾਂ ਚਾਰੇ ਨੇ
ਉਹਨਾਂ ਦੇ ਜੋਬਨ ਲਿਆਉਣ ਲਈ ਜਿਨ ਪਤ ਚੜ ਤਾਈ ਨਗਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਚੁੰਬਕ ਸ਼ਕਤੀ ਖਿੱਚ ਲਿਆ ਭੀਖ ਮਜਾ ਸੱਚਿਆ ਫਕਰਾਂ ਨੂੰ ਮੈਣੀ ਸ਼ਿਵ ਦੱਤ ਤੇ ਜਗਤਾ ਵੀ ਤੱਕ ਮੋਤ ਹੋ ਗਏ ਚੱਕਰਾਂ ਨੂੰ
ਇਹ ਸਾਂਝਾ ਸਬਦਾ ਰਿਬਰ ਹੈ ਫਕਰਾਂ ਨੇ ਸੱਚ ਉਚਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਜ਼ੁਲਮਾਂ ਦੇ ਤਕੜ ਤੂਫਾਨਾਂ ਚ ਜਦ ਰੁੜ ਰਿਹਾ ਹਿੰਦ ਦਾ ਬੇੜਾ ਸੀ ਪਾ ਖੂਨ ਪਵਿੱਤਰ ਬਾਪੂ ਦਾ ਦੁਖੀਆਂ ਲਈ ਲਾਂਦਾ ਖੇੜਾ ਸੀ
ਉਹ ਸੁੱਤੇ ਹੋਏ ਜਜ਼ਬੇ ਜਾਗ ਪਏ ਜਦ ਮੁਰਦਿਆਂ ਤਾਈ ਵੰਗਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਜਾਵਰ ਨਾਲ ਟੱਕਰ ਲੈਣ ਲਈ ਜਾਵਰ ਨਾਲ ਟੱਕਰ ਲੈਣ ਲਈ ਸੀ ਭਿੜ ਗਿਆ ਨਾਲ ਚਟਾਨਾਂ ਦੇ ਚਿੜੀਆਂ ਨੇ ਬਾਜ ਮਰੋੜ ਦਿੱਤੇ ਦਿਲ ਡੋਲੇ ਮੁਗਲ ਪਠਾਨਾਂ ਦੇ
ਦੌਲਤ ਫੌਜਾਂ ਅਸਲੇ ਦੇ ਤੂੰ ਜਾਬਰ ਨੂੰ ਲਲਕਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਅਨੰਦਪੁਰ ਵਿੱਚ ਚੰਡੀ ਚਮਕੀ ਜੋ ਅਨੰਦਪੁਰ ਵਿੱਚ ਚੰਡੀ ਚਮਕੀ ਜੋ ਉਹਨੇ ਕਿਸਮਤ ਨੂੰ ਪਲਟਾ ਦਿੱਤਾ ਅਮਰਤ ਦੀਆਂ ਮਿੱਠੀਆਂ ਬੂੰਦਾਂ ਨੇ ਮੁਰਦਿਆਂ ਵਿੱਚ ਜੀਵਨ ਪਾ ਦਿੱਤਾ
ਡਟ ਗਿਆ ਸਾਵੇਂ ਲੱਖਾਂ ਦੇ ਡਟ ਗਿਆ ਸਾਵੇਂ ਲੱਖਾਂ ਦੇ ਕਰ ਐਸਾ ਸਿੰਘ ਤਿਆਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਤੇਰੀ ਚੰਡੀ ਜਗ ਲਈ ਚਾਨਣ ਸੀ ਤੇਰੀ ਚੰਡੀ ਜਗ ਲਈ ਚਾਨਣ ਸੀ ਤੇ ਬਿਜਲੀ ਸੀ ਜਰਵਾਣਿਆਂ ਲਈ ਧਰਮੀਆਂ ਲਈ ਜੀਵਨ ਦਾਤੀ ਸੀ ਪਰ ਲੋ ਸੀ ਬੰਦੇ ਖਾਣਿਆਂ ਲਈ
ਪਾਪਾਂ ਦੀ ਕਾਲੀ ਰਾਤ ਵਿੱਚੋਂ ਤੂੰ ਚਾਨਣ ਨੂਰ ਖਿਲਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਜਦ ਛੜ ਕੇ ਪੁਰੀ ਆਨੰਦਾਂ ਦੀ ਜਦ ਛੜ ਕੇ ਪੁਰੀ ਆਨੰਦਾਂ ਦੀ ਪਏ ਅੱਧੀ ਰਾਤੀ ਚਾਲੇ ਤੂੰ ਮੇਰੀ ਕਲਮ ਕਿਵੇਂ ਦੱਸ ਸਕਦੀ ਹੈ ਜੋ ਦੇ ਤੇ ਜੱਫਰ ਜਾਲੇ ਤੂੰ
ਸਰਸਾ ਦਾ ਕੰਡਾ ਫੁੱਲਦਾ ਨਹੀਂ ਜਿਨ ਖੇਰੂ ਕਰ ਪਰਵਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਕੌਣ ਪਿਤਾ ਜੋ ਸਾਵੇਂ ਨੈਣਾ ਦੇ ਕੌਣ ਪਿਤਾ ਜੋ ਸਾਵੇਂ ਨੈਣਾ ਦੇ ਜੋ ਹੀਰੇ ਲਾਲ ਕੁਹਾ ਸਕਦਾ ਪੁੱਤਵਾਰ ਸ਼ੁਕਰ ਕਰ ਰੋੜਾਂ ਤੇ ਸੂਲਾਂ ਤੇ ਆਸਣ ਲਾ ਸਕਦਾ
ਕੱਟਣ ਲਈ ਤੌਕ ਗੁਲਾਮੀ ਦੇ ਕਰ ਭੇਟਾ ਜੀਤ ਜੁਝਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਕਦੇ ਭੁੱਲਣੇ ਨਹੀਂ ਜ਼ਮਾਨੇ ਨੂੰ ਕਦੇ ਭੁੱਲਣੇ ਨਹੀਂ ਜ਼ਮਾਨੇ ਨੂੰ ਜੋ ਛੋਟੇ ਕਰ ਪੁਰ ਜੰਦ ਗਏ ਪਾਪਾਂ ਦੀ ਡੇਗ ਦੀਵਾਰ ਗਏ ਕਰ ਧਰਮ ਦੀ ਉੱਚੀ ਕੰਧ ਗਏ
ਗੁਰਜ ਚ ਮਾਤਾ ਗੁਜਰੀ ਜੀ ਕਰ ਆਪਣਾ ਆਪ ਨਿਸ਼ਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਦਿਨ ਪੀੜੀਆਂ ਦਾ ਬਲੀਦਾਨ ਦਵੇ ਜੋਗੀ ਕੋਈ ਦਿਸਦਾ ਸਾਨੀ ਨਹੀਂ ਗੁਰਮੁਖ ਸਿਆਂ ਰਹਿੰਦੀ ਦੁਨੀਆਂ ਤੱਕ ਭੁੱਲ ਸਕਦੀ ਏ ਕੁਰਬਾਨੀ ਨਹੀਂ
ਸਾਰਾ ਸਰਬੰਸ ਲਟਾ ਕੇ ਵੀ ਤੂੰ ਰੱਬ ਦਾ ਸ਼ੁਕਰ ਗੁਜ਼ਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ।
ਆਓ ਜੀ, ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦੀ ਬਖਸ਼ਿਸ਼ ਜੋ ਖਾਲਸੇ ਨੂੰ ਫਤਿਹ ਬਖਸ਼ੀ ਹੈ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ, ਸਾਰੀ ਸੰਗਤ ਮੁੱਖ ਪਵਿੱਤਰ ਕਰੋ, ਹਾਜ਼ਰੀ ਲਵਾਓ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਇਹ ਠੀਕ ਹੈ ਖਾਲਸਾ ਜੀ, ਕਵੀਸ਼ਰ ਮੇਰੇ ਨਾਲੋਂ ਬੜੇ ਬੜੇ ਵੱਡੇ ਹੋਏ ਨੇ, ਪਰ ਮੈਨੂੰ ਅਫਸੋਸ ਹੈ ਕਿਸੇ ਨੇ ਆਪਣੇ ਵਰਗਾ ਪੈਦਾ ਨਹੀਂ ਕੀਤਾ। ਮੈਂ 110 ਜੋਗੀ ਬਣਾ ਦਿੱਤੇ ਨੇ। ਆਓ ਅੱਜ ਗੁਰਮੁਖ ਸਿੰਘ ਦੇ ਖਿਆਲ ਸੁਣੋ। ਗੁਰਮੁਖ ਸਿੰਘ ਐਵੇਂ ਆਪਣੇ ਖਿਆਲ ਦੇਣਗੇ, ਖੁਸ਼ੀ ਦੀ ਗੱਲ ਹੈ। ਕਵੀਸ਼ਰੀ ਵੀ ਗੁਰਮੁਖ ਸਿੰਘ ਦੀ ਲਿਖਤ ਹੈ। ਅੱਜ ਲੈਕਚਰ ਵੀ ਗੁਰਮੁਖ ਸਿੰਘ ਨੇ ਦੇਣਾ ਹੈ ਤੇ ਜਥਾ ਵੀ ਗੁਰਮੁਖ ਸਿੰਘ ਦਾ ਇਹਦਾ ਸਾਥ ਦੇ ਨੇ। ਰਣਜੀਤ ਸਿੰਘ ਜੀ ਚੀਮਾ ਅਤੇ ਨਰਿੰਦਰ ਸਿੰਘ ਰੂਪ ਵਾਲੀ, ਪਿਆਰ ਸਤਿਕਾਰ ਨਾਲ ਜਥੇ ਨੂੰ ਸੁਣੋ। ਅੱਜ ਆਪਾਂ ਤੇ ਸੁਣਨਾ ਹੀ ਆ ਬਈ, ਅੱਜ ਗੁਰਮੁਖ ਸਿੰਘ ਗੱਜੇਗਾ ਤੁਹਾਡੇ ਸਾਹਮਣੇ। ਮੈਨੂੰ ਫਿਰ ਫਤਿਹ ਬੁਲਾਓ ਤੇ ਖੁਸ਼ੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਖਾਲਸਾ ਜੀ, ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭਾਰਤ ਵਰਸ਼ ਸਦਾ ਰਿਣੀ ਰਹੇਗਾ। ਜਿਸ ਅਕਾਲ ਦੇ ਪੁੱਤਰ ਨੇ ਆਪਣੇ 41 ਸਾਲ 9 ਮਹੀਨੇ 15 ਦਿਨ ਦੀ ਜ਼ਿੰਦਗੀ ਦਾ ਇੱਕ ਇੱਕ ਪਲ ਦੁਖੀ ਲੋਕਾਂ ਦੀ ਆਜ਼ਾਦੀ ਲਈ ਲਾਇਆ ਹੈ। ਪਾਤਸ਼ਾਹ ਨੇ ਸਦੀਆਂ ਦੀ ਗੁਲਾਮੀ ਵਿੱਚ ਜਕੜੇ ਹੋਏ ਦੱਬੇ ਕੁਚਲੇ ਸ਼ੂਦਰਾਂ ਨਮਾਣਿਆਂ ਨੂੰ ਆਪਣੇ ਗਲ ਨਾਲ ਲਾ ਕੇ ਉਹਨਾਂ ਦੇ ਸਿਰ ਅਣਖ ਦੇ ਤਾਜ ਸਜਾ ਦਿੱਤੇ। ਇਸ਼ਕ ਤੇਗਾਂ ਦੀ ਧਾਰ ਤੇ ਨੱਚ ਉੱਠਿਆ ਤਲਵਾਰਾਂ ਨਾਲ ਖੇਡਣ ਵਾਲੇ, ਸਿਰਾਂ ਦੀਆਂ ਬਾਜ਼ੀਆਂ ਲਾਉਣ ਵਾਲੇ, ਲਹੂ ਦੀਆਂ ਨਦੀਆਂ ਤਰਨ ਵਾਲੇ, ਸਿਰ ਲੱਥਾਂ ਦਾ ਐਸਾ ਕਾਫਲਾ ਤਿਆਰ ਕੀਤਾ ਜਿਨ੍ਹਾਂ ਨੇ ਸ਼ਹਿਨਸ਼ਾਹ ਆਲਮਗੀਰ ਔਰੰਗਜ਼ੇਬ ਵਰਗੇ ਕੱਟੜ ਹੁਕਮਰਾਨ ਦੇ ਮੱਥੇ ਵਿੱਚ ਪੀੜ ਪਾ ਦਿੱਤੀ। ਜਿੱਥੇ ਮੇਰੇ ਪਾਤਸ਼ਾਹ ਪੂਰਨ ਸੰਤ ਸਿਪਾਹੀ, ਰਾਜ ਯੋਗੀ, ਆਜ਼ਾਦੀ ਦੇ ਆਸ਼ਕ, ਨੀਤੀ ਨਿਪੁੰਨ ਜਰਨੈਲ, ਰੋਸ਼ਨ ਦਿਮਾਗ ਫਲਾਸਫਰ, ਯੁੱਗ ਪਲਟਾਊ ਯੋਧੇ, ਸਰਬੰਸਦਾਨੀ, ਮਹਾਨ ਕੌਮੀ ਉਸਰੱਈਏ ਅਤੇ ਮਨੁੱਖਤਾ ਦੇ ਅਲੰਬਰਦਾਰ ਹੋ ਨਿਬੜੇ ਹਨ। ਉੱਥੇ ਗੁਰਦੇਵ ਦੀ ਕਲਮ ਵਿੱਚ ਵੀ ਬੜੀ ਜਾਨ ਹੈ। ਕਲਮ ਦੀ ਸ਼ਕਤੀ ਤਾਂ ਉਦੋਂ ਵੇਖਣ ਵਾਲੀ ਹੀ ਬਣਦੀ ਹੈ ਜਦੋਂ ਮੇਰੇ ਸ਼ਹਿਨਸ਼ਾਹ ਨੇ ਫਤਿਹ ਦੀ ਚਿੱਠੀ ਜ਼ਫਰਨਾਮਾ ਦੀਨੇ ਪਿੰਡ ਤੋਂ ਔਰੰਗਜ਼ੇਬ ਨੂੰ ਲਿਖਿਆ ਹੈ। ਉਸਦੇ ਪਹਿਲੇ 12 ਸ਼ੇਰ ਅਕਾਲ ਪੁਰਖ ਦੀ ਉਸਤਤ ਵਿੱਚ ਹਨ। ਉਸ ਤੋਂ ਅੱਗੇ ਔਰੰਗਜ਼ੇਬ ਨੂੰ ਲਿਖਦੇ ਹਨ, ਗੁਰਸਨੇ ਚ ਕਾਰੇ ਕੁਨਦ ਚਿਹਲ ਨਰ ਕੇ ਦਹਿ ਲੱਖ ਬਰ ਆਇਤ ਬਰੋ ਬੇਖਬਰ। ਉੱਥੇ 40 ਭੁੱਖੇ ਕੀ ਕਰਦੇ ਜਿਨ੍ਹਾਂ ਉੱਤੇ ਬੇਖਬਰੇ 10 ਲੱਖ ਟੁੱਟ ਕੇ ਪੈ ਗਏ। ਤੇਰੇ ਨਾਰ ਖਾਨ, ਤੇਰੇ ਗਨੀ ਖਾਨ ਨੂੰ ਮੈਂ ਆਪਣੇ ਤੀਰ ਨਾਲ ਮਾਰਿਆ ਹੈ। ਤੇ ਤੀਜੇ ਜਰਨੈਲ ਬਾਰੇ ਸਗਰੂ ਕਹਿੰਦੇ ਹਨ, ਦਰੇਗਾ ਅਗਰ ਰੋਏ ਉਹ ਦੀਦ ਮੇ ਬਜਾਕ ਤੀਰ ਲਾਚਾਰ ਬਖਸ਼ੀਦ ਮੇ। ਤੇਰਾ ਖਵਾਜਾ ਮਰਦੂਦ, ਮੈਨੂੰ ਮਹਿਸੂਸ ਹੈ ਜੇ ਥੋੜਾ ਸਮਾਂ ਮੈਂ ਉਹਦਾ ਮੂੰਹ ਵੇਖ ਲੈਂਦਾ ਤਾਂ ਇੱਕ ਤੀਰ ਦਾ ਪ੍ਰਸ਼ਾਦ ਉਹਨੂੰ ਵੀ ਬਖਸ਼ ਦੇਂਦਾ। ਔਰੰਗਜ਼ੇਬ ਦੇ ਕਪਟੀ ਕਿਰਦਾਰ ਨੂੰ ਨੰਗਾ ਕਰਦਿਆਂ ਹਜ਼ੂਰ ਲਿਖਦੇ ਹਨ, ਨਾ ਦਾਨਮ ਕੇ ਈ ਮਰਦ ਪੈਮਾ ਸ਼ਿਕਨ ਕੇ ਦੌਲਤ ਪ੍ਰਸਤ ਈਮਾ ਫਿਕਨ। ਮੈਂ ਨਹੀਂ ਸੀ ਜਾਣਦਾ ਕਿ ਮਰਦ ਜ਼ਬਾਨ ਕਰਕੇ ਫਿਰ ਜਾਣ ਵਾਲਾ ਅਤੇ ਦੌਲਤ ਦਾ ਪੁਜਾਰੀ ਇਮਾਨ ਤੋਂ ਮੂੰਹ ਮੋੜਨ ਵਾਲਾ ਹੈ। ਅੱਗੇ ਚੱਲ ਕੇ ਸਗਰੂ ਕਹਿੰਦੇ ਹਨ, ਨਾ ਇਮਾਮ ਪ੍ਰਸਤੀ, ਨਾ ਔਜਾਏ ਦੀ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਯਕੀਨ। ਨਾ ਤੂੰ ਇਮਾਨ ਪ੍ਰਸਤ ਹੈ, ਨਾ ਦੀਨ ਮਦ ਬਾਰੇ ਸਮਝਦਾ ਹੈ, ਨਾ ਤੂੰ ਖੁਦਾ ਨੂੰ ਪਛਾਣਦਾ ਹੈ ਅਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ਸਾਹਿਬ ਤੇ ਯਕੀਨ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਗੁਰਦੇਵ ਲਿਖਦੇ ਹਨ, ਚੇ ਹਾਂ ਸ਼ੁੱਧ ਕੇ ਚੂੰ ਬਚਕਾਂ ਕੁਛ ਤੈਚਾਰ ਕੇ ਬਾਕੀ ਬਿਮਾਦ ਅਸ ਪੇਚੀਦੇ ਮਾਰ। ਕੀ ਹੋਇਆ ਜੇ ਮੇਰੇ ਚਾਰੇ ਬੱਚੇ ਮਾਰੇ ਗਏ, ਅਜੇ ਕੁੰਡਲੀਆ ਸਾਹਿਬ ਵੀਰ ਖਾਲਸਾ ਵਲ ਮਾਰ ਕੇ ਬੈਠਾ ਹੈ, ਉਹ ਤੇਰੇ ਰਾਜ ਦੀਆਂ ਜੜਾਂ ਪੁੱਟ ਕੇ ਹੀ ਦਮ ਲਵੇਗਾ। ਜੇ ਤੈਨੂੰ ਮੁਲਕ ਤੇ ਮਾਲ ਤੇ ਮਾਣ ਹੈ ਤਾਂ ਸਾਨੂੰ ਅਕਾਲ ਪੁਰਖ ਤੇ ਭਰੋਸਾ ਹੈ, ਜੇ ਤੂੰ ਬਲਵਾਨ ਹੈ ਤਾਂ ਕਮਜ਼ੋਰਾਂ ਤੇ ਧੱਕਾ ਨਾ ਕਰ, ਸਾਨੂੰ ਵਿਸ਼ਵਾਸ ਹੈ ਜੇ ਵਾਹਿਗੁਰੂ ਮਿੱਤਰ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ, ਭਾਵੇਂ ਸੈਂਕੜੇ ਵਾਰ ਕਰਨ ਵਾਲੇ ਇਕੱਠੇ ਹੋ ਜਾਣ ਤਾਂ ਰੱਬ ਦੇ ਭਰੋਸੇ ਵਾਲੇ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਤੇਰੇ ਕੂੜ ਦੇ ਧੌਲਰ ਤਾਂ ਜੋ ਤਖ਼ਤ ਧੂੰਏ ਦੇ ਬੱਦਲ ਵਾਂਗ ਉੱਡ ਜਾਣਗੇ, ਮੈਂ ਤੇਰੇ ਪੈਰਾਂ ਥੱਲੇ ਅੰਗਿਆਰ ਵਿਛਾ ਦਿਆਂਗਾ। ਵੀਰ ਬਹਾਦਰ ਸਤਿਗੁਰੂ ਦੇ ਹਕੀਕਤ ਭਰਪੂਰ ਜਜ਼ਬਾਤਾਂ ਦੇ ਹੜ ਨੇ ਔਰੰਗਜ਼ੇਬ ਦੀ ਮਰੀ ਹੋਈ ਜ਼ਮੀਰ ਵਿੱਚ ਇਉਂ ਤੂਫਾਨ ਮਚਾ ਦਿੱਤਾ।
ਖਾ ਕੇ ਕਸਮ ਕਰਾਨ ਦੀ ਹੋ ਜਾ ਬੇਈਮਾਨ, ਦੋਈ ਜਹਾਨੀ ਬਾਦਸ਼ਾਹ ਹੁੰਦਾ ਨਹੀਂ ਪਰਵਾਨ।
ਕੁੰਡਲੀਆ ਵੀਰ ਖਾਲਸਾ ਰਾਜ ਪੁੱਟ ਦੇਊ ਜੜਾਂ ਤੋਂ ਉਖਾੜ ਕੇ,
ਕੁੰਡਲੀਆ ਵੀਰ ਖਾਲਸਾ ਰਾਜ ਪੁੱਟ ਦੇਊ ਜੜਾਂ ਤੋਂ ਉਖਾੜ ਕੇ, ਕੁੰਡਲੀਆ ਵੀਰ ਖਾਲਸਾ।
ਵੀਰ ਰਾਸ ਚ ਗੋਬਿੰਦ ਮਰ ਗੇਸ਼ ਨੇ,
ਵੀਰ ਰਾਸ ਚ ਗੋਬਿੰਦ ਮਰ ਗੇਸ਼ ਨੇ,
ਚਿੱਠੀ ਲਿਖੀ ਜੋ
ਜੋਸ਼ ਵਿੱਚ ਦਸ਼ਮੇਸ਼ ਨੇ
ਚਿੱਠੀ ਲਿਖੀ ਜੋਸ਼ ਵਿੱਚ ਦਸ਼ਮੇਸ਼ ਨੇ
ਕਾਇਮ ਰਹਿਣਾ ਨਹੀਂ ਹਕੂਮਤਾਂ ਹਮੇਸ਼ ਨੇ
ਕਾਇਮ ਰਹਿਣਾ ਨਹੀਂ ਹਕੂਮਤਾਂ ਹਮੇਸ਼ ਨੇ
ਮੇਰੇ ਵਿੱਚ ਫਿਰੇ ਸੱਚ ਸੂਲੀ ਚਾੜ ਕੇ
ਕੁੰਡਲੀ ਅਬੀਰ ਖਾਲਸਾ ਰਾਜਪੁੱਤ ਦੇ ਉਜੜਾਂ ਤੋਂ ਉਖਾੜ ਕੇ ਕੁੰਡਲੀ ਅਬੀਰ ਖਾਲਸਾ
ਤੈਨੂੰ ਫੱਬ ਦਾ ਔਰੰਗਜ਼ੇਬ ਨਾਮ ਨਹੀਂ
ਤੈਨੂੰ ਫੱਬ ਦਾ ਔਰੰਗਜ਼ੇਬ ਨਾਮ ਨਹੀਂ
ਧੋਖਾ ਮਕਰ ਇਹ ਬਾਦਸ਼ਾਹ ਦਾ ਕੰਮ ਨਹੀਂ
ਧੋਖਾ ਮਕਰ ਇਹ ਬਾਦਸ਼ਾਹ ਦਾ ਕੰਮ ਨਹੀਂ
ਰੱਬੀ ਦਰਗਾਹ ਚ ਜਿੱਤ ਦਾ ਹਰਾਮ ਨਹੀਂ
ਰੱਬੀ ਦਰਗਾਹ ਚ ਜਿੱਤ ਦਾ ਹਰਾਮ ਨਹੀਂ
ਫੁੱਲ ਤੋੜੇ ਕੱਚੇ ਟਹਿਣੀਓ ਤੂੰ ਚਾੜ ਕੇ
ਕੁੰਡਲੀ ਅਬੀਰ ਖਾਲਸਾ ਰਾਜਪੁੱਤ ਦੇ ਉਜੜਾਂ ਤੋਂ ਉਖਾੜ ਕੇ ਕੁੰਡਲੀ ਅਬੀਰ ਖਾਲਸਾ
ਕੂੜ ਕਸਮਾਂ ਕਈ ਵਾਲ ਛਾਲ ਤਾਰ ਕੇ
ਕੂੜ ਕਸਮਾਂ ਕਈ ਵਾਲ ਛਾਲ ਤਾਰ ਕੇ
ਲੱਖਾਂ ਕਹਿਰ ਨਿਰਦੋਸ਼ਾਂ ਤੇ ਗੁਜ਼ਾਰ ਕੇ
ਲੱਖਾਂ ਕਹਿਰ ਨਿਰਦੋਸ਼ਾਂ ਤੇ ਗੁਜ਼ਾਰ ਕੇ
ਖੁਸ਼ ਹੋ ਰਿਹਾ ਏ ਚਾਰ ਬੱਚੇ ਮਾਰ ਕੇ
ਖੁਸ਼ ਹੋ ਰਿਹਾ ਏ ਚਾਰ ਬੱਚੇ ਮਾਰ ਕੇ
ਤੇਰੇ ਪਾਪਾ ਤੈਨੂੰ ਰੱਖ ਦੇਣਾ ਰਾੜ ਕੇ
ਕੁੰਡਲੀ ਅਬੀਰ ਖਾਲਸਾ ਰਾਜਪੁੱਤ ਦੇ ਉਜੜਾਂ ਤੋਂ ਉਖਾੜ ਕੇ ਕੁੰਡਲੀ ਅਬੀਰ ਖਾਲਸਾ
ਵੇਖ ਕਿਵੇਂ ਚਮਕੌਰ ਮੋਛੇ ਪਾਏ ਮੈਂ
ਵੇਖ ਕਿਵੇਂ ਚਮਕੌਰ ਮੋਛੇ ਪਾਏ ਮੈਂ
ਨਾਰਗਨੀ ਖਾਨ ਧਰਤ ਵਿਛਾਏ ਮੈਂ
ਨਾਰਗਨੀ ਖਾਨ ਧਰਤ ਵਿਛਾਏ ਮੈਂ
ਦਿਨੇ ਤਾਰੇ ਰਾਣ ਤੱਤੇ ਚ ਵਿਖਾਏ ਮੈਂ
ਦਿਨੇ ਤਾਰੇ ਰਾਣ ਤੱਤੇ ਚ ਵਿਖਾਏ ਮੈਂ
ਤੋਲੇ ਵੱਡੇ ਆ ਕੀ ਤੀਰਾਂ ਨਾਲ ਹਾਰ ਕੇ
ਕੁੰਡਲੀ ਅਬੀਰ ਖਾਲਸਾ ਰਾਜਪੁੱਤ ਦੇ ਉਜੜਾਂ ਤੋਂ ਉਖਾੜ ਕੇ ਕੁੰਡਲੀ ਅਬੀਰ ਖਾਲਸਾ
ਦੱਖਣ ਵਿੱਚੋਂ ਵੀ ਪਿਆਸਾ ਮੋੜ ਆਇਆ ਤੂੰ
ਦੱਖਣ ਵਿੱਚੋਂ ਵੀ ਪਿਆਸਾ ਮੋੜ ਆਇਆ ਤੂੰ
ਖਾਲੀ ਕਾਸਾ ਲੈ ਮੇਵਾੜ ਵਿੱਚੋਂ ਤਾਇਆ ਤੂੰ
ਖਾਲੀ ਕਾਸਾ ਲੈ ਮੇਵਾੜ ਵਿੱਚੋਂ ਤਾਇਆ ਤੂੰ
ਯਾਦ ਰੱਖ ਦੇ ਉਹ ਯਾਦ ਰੱਖ ਦੇ ਯਾਦ ਰੱਖ ਦੇ ਪੰਜਾਬੇ ਪੈਰ ਪਾਇਆ ਤੂੰ
ਯਾਦ ਰੱਖ ਦੇ ਪੰਜਾਬੇ ਪੈਰ ਪਾਇਆ ਤੂੰ
ਤੈਨੂੰ ਰੋਲ ਦੇਊਂ ਪੈਰਾਂ 'ਚ ਲਤਾੜ ਕੇ
ਕੁੰਡਲੀ ਅਬੀਰ ਖਾਲਸਾ ਰਾਜਪੁੱਤ ਦੇ ਉਜੜਾਂ ਤੋਂ ਉਖਾੜ ਕੇ ਕੁੰਡਲੀ ਅਬੀਰ ਖਾਲਸਾ
ਛੋਲੇ ਭਾਂਬੜ ਬੁਝਾਇਆ ਵੀ ਨੀ ਬੁੱਝਣੇ
ਛੋਲੇ ਭਾਂਬੜ ਬੁਝਾਇਆ ਵੀ ਨੀ ਬੁੱਝਣੇ
ਖੂਨੀ ਸ਼ਹਿਰ ਸਰਹੰਦ ਸਿੰਘ ਪੁੱਜਣੇ
ਖੂਨੀ ਸ਼ਹਿਰ ਸਰਹੰਦ ਸਿੰਘ ਪੁੱਜਣੇ
ਵਾਂਗ ਦਾਣਿਆਂ ਵਜੀਦੇ ਜਹੇ ਪੁੱਜਣੇ
ਵਾਂਗ ਦਾਣਿਆਂ ਵਜੀਦੇ ਜਹੇ ਪੁੱਜਣੇ
ਪਾਪੀ ਮਾਰਨੇ ਉਹ ਪਾਪੀ ਮਾਰਨੇ ਪਾਪੀ ਮਾਰਨੇ ਕਢਾਇਆ ਵਿੱਚ ਕਾੜ ਕੇ
ਕੁੰਡਲੀ ਅਬੀਰ ਖਾਲਸਾ ਰਾਜਪੁੱਤ ਦੇ ਉਜੜਾਂ ਤੋਂ ਉਖਾੜ ਕੇ ਕੁੰਡਲੀ ਅਬੀਰ ਖਾਲਸਾ
ਦੁੱਲਾ ਖੂਨ ਨਹੀਂ ਬਦੋਸ਼ਿਆਂ ਦਾ ਜਾਵਣਾ
ਦੁੱਲਾ ਖੂਨ ਨਹੀਂ ਬਦੋਸ਼ਿਆਂ ਦਾ ਜਾਵਣਾ
ਸਿੱਖੀ ਹੜ ਕੋਲੋਂ ਕਿਸੇ ਨਹੀਂ ਬਚਾਵਣਾ
ਸਿੱਖੀ ਹੜ ਕੋਲੋਂ ਕਿਸੇ ਨਹੀਂ ਬਚਾਵਣਾ
ਤੈਨੂੰ ਦੋਜਕਾਂ ਓਏ ਤੈਨੂੰ ਦੋਜਕਾਂ ਤੈਨੂੰ ਦੋਜ ਕਾਜ ਜਾਣਾ ਪੈਜੂ ਰਾਵਣਾ
ਤੈਨੂੰ ਦੋਜ ਕਾਜ ਜਾਣਾ ਪੈਜੂ ਰਾਵਣਾ
ਮਾਸ ਖੋਣਾ ਕਾਵਾ ਕੁੱਤਿਆਂ ਨੇ ਪਾਰ ਕੇ
ਕੁੰਡਲੀ ਅਬੀਰ ਖਾਲਸਾ ਰਾਜਪੁੱਤ ਦੇ ਉਜੜਾਂ ਤੋਂ ਉਖਾੜ ਕੇ ਕੁੰਡਲੀ ਅਬੀਰ ਖਾਲਸਾ
ਆਜਾ ਕੱਲੇ ਨਾਲ ਜ਼ੋਰ ਅਜਮਾ ਲੈ ਤੂੰ
ਆਜਾ ਕੱਲੇ ਨਾਲ ਜ਼ੋਰ ਅਜਮਾ ਲੈ ਤੂੰ
ਚੁਣਵੇਂ ਸਾਥੀ ਚਾਰ ਪੰਜ ਚਾਏ ਮੰਗਾ ਲੈ ਤੂੰ
ਚੁਣਵੇਂ ਸਾਥੀ ਚਾਰ ਪੰਜ ਚਾਏ ਮੰਗਾ ਲੈ ਤੂੰ
ਸ਼ੇਰ ਗੁਰਮਖਾਨਾ ਆ ਕੇ ਮੱਥਾ ਲਾ ਲੈ ਤੂੰ
ਸ਼ੇਰ ਗੁਰਮਖਾਨਾ ਆ ਕੇ ਮੱਥਾ ਲਾ ਲੈ ਤੂੰ
ਤੇਰੀ ਲੰਕਾ ਤਾਈ ਓਏ ਤੇਰੀ ਲੰਕਾ ਤਾਈ ਤੇਰੀ ਲੰਕਾ ਤਾਈ ਰੱਖ ਦਾਂਗੇ ਸਾੜ ਕੇ
ਕੁੰਡਲੀ ਅਬੀਰ ਖਾਲਸਾ ਰਾਜਪੁੱਤ ਦੇ ਉਜੜਾਂ ਤੋਂ ਉਖਾੜ ਕੇ ਕੁੰਡਲੀ ਅਬੀਰ ਖਾਲਸਾ
ਇਹ ਚਿੱਠੀ ਲੈ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਲੰਮੇ ਸਫ਼ਰ ਦੀਆਂ ਉਕੜਾਂ ਚੱਲ ਕੇ ਔਰੰਗਜ਼ੇਬ ਨੂੰ ਅਹਿਮਦਨਗਰ ਵਿੱਚ ਜਾ ਮਿਲੇ ਬਾਦਸ਼ਾਹ ਉਸ ਵੇਲੇ ਦੱਖਣ ਦੀ ਲੰਮੀ ਮੁਹਿੰਮ ਤੋਂ ਤੰਗ ਪੈ ਚੁੱਕਾ ਸੀ ਉੱਪਰੋਂ ਗੁਰਦੇਵ ਦਾ ਇਹ ਮਰਾਸਰਾ ਜਾ ਪਹੁੰਚਾ ਜਿਉਂ ਜੋ ਬਾਦਸ਼ਾਹ ਚਿੱਠੀ ਪੜ੍ਹੀ ਜਾ ਰਿਹਾ ਸੀ ਉਸਦਾ ਰੰਗ ਪੀਲਾ ਜ਼ਰਦ ਹੋਈ ਜਾ ਰਿਹਾ ਸੀ ਭੈ ਰਹਿਤ ਸੱਚਾਈ ਨੇ ਬਾਦਸ਼ਾਹ ਨੂੰ ਅੰਦਰੋਂ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਜਦੋਂ ਬਾਦਸ਼ਾਹ ਨੇ ਭਾਈ ਦਇਆ ਸਿੰਘ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਦਰਦਨਾਕ ਸ਼ਹੀਦੀ ਬਾਰੇ ਸੁਣਿਆ ਤਾਂ ਬਾਦਸ਼ਾਹ ਦਾ ਮਨ ਭੈ ਨਾਲ ਕੰਬ ਉੱਠਿਆ। ਇੱਕ ਤਾਂ ਔਰੰਗਜ਼ੇਬ ਨੇ ਉਸੇ ਵੇਲੇ ਵਜ਼ੀਰ ਖਾਂ ਤੇ ਪੰਜਾਬ ਦੇ ਸਾਰੇ ਹਾਕਮਾਂ ਨੂੰ ਫਰਮਾਨ ਜਾਰੀ ਕਰ ਦਿੱਤੇ ਕਿ ਗੁਰੂ ਜੀ ਨਾਲ ਕੋਈ ਝਗੜਾ ਕੋਈ ਵਧੀਕੀ ਨਾ ਕੀਤੀ ਜਾਵੇ। ਦੂਜਾ ਉਸਨੇ ਸਿੰਘਾਂ ਕਲਗੀਧਰ ਵਾਸਤੇ ਇੱਕ ਸੱਦਾ ਪੱਤਰ ਭੇਜਿਆ। ਗੁਰਾਂ ਤੇ ਹੋਈ ਵਧੀਕੀ ਦਾ ਅਹਿਸਾਸ ਕਰਦਿਆਂ ਬੜੇ ਨਰਮ ਸ਼ਬਦਾਂ ਵਿੱਚ ਬੇਨਤੀ ਕੀਤੀ ਕਿ ਗੁਰੂ ਸਾਹਿਬ ਦੱਖਣ ਪਹੁੰਚ ਕੇ ਬਾਦਸ਼ਾਹ ਨੂੰ ਮਿਲਣ। ਇਹ ਸਤਿਗੁਰਾਂ ਦੀ ਕਲਮ ਦੀ ਸ਼ਕਤੀ ਦਾ ਹੀ ਪ੍ਰਭਾਵ ਹੈ ਕਿ ਮੌਤ ਦੇ ਬਿਸਤਰੇ ਤੇ ਪਏ ਹੋਏ ਬਾਦਸ਼ਾਹ ਨੇ ਆਪਣੇ ਪੁੱਤਰ ਆਜਮ ਨੂੰ ਇੱਕ ਚਿੱਠੀ ਵਿੱਚ ਲਿਖਿਆ ਹੈ, ਮੇਰੇ ਨੈਣ ਪ੍ਰਾਣ ਸ਼ਕਤੀਹੀਣ ਹੋ ਗਏ ਹਨ, ਮੈਂ ਇਕੱਲਾ ਆਇਆ ਸਾਂ ਤੇ ਇਕੱਲਾ ਜਾ ਰਿਹਾ ਹਾਂ। ਮੈਨੂੰ ਇੰਨਾ ਵੀ ਗਿਆਨ ਨਹੀਂ ਕਿ ਮੈਂ ਕੌਣ ਹਾਂ, ਕੀ ਕਰਦਾ ਰਿਹਾ ਹਾਂ ਤੇ ਕਿੱਥੇ ਜਾਣਾ ਹੈ। ਬੰਦਗੀ ਤੋਂ ਬਿਨਾਂ ਗੁਜ਼ਾਰੇ ਵਕਤ ਦਾ ਮੈਨੂੰ ਪਛਤਾਵਾ ਹੈ, ਨਾ ਮੈਂ ਚੰਗੀ ਹਕੂਮਤ ਕਰ ਸਕਿਆ ਹਾਂ ਅਤੇ ਨਾ ਹੀ ਮੈਂ ਲੋਕਾਂ ਦਾ ਪਿਆਰ ਜਿੱਤ ਸਕਿਆ ਹਾਂ। ਮੈਂ ਦੁਨੀਆਂ ਵਿੱਚ ਸੱਖਣੇ ਹੱਥੀਂ ਆਇਆ ਸਾਂ, ਪਰ ਜਾਂਦੀ ਵਾਰੀ ਪਾਪਾਂ ਦਾ ਭਾਰ ਲੈ ਕੇ ਜਾ ਰਿਹਾ ਹਾਂ। ਪਤਾ ਨਹੀਂ ਕੀਤੇ ਗੁਨਾਹ ਬਦਲੇ ਮੈਨੂੰ ਕੀ ਸਜ਼ਾ ਭੁਗਤਣੀ ਪਵੇਗੀ। ਇੱਧਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਚੱਲ ਕੇ ਕੇਵਲ ਪਿੰਡ ਝੋਰੜ ਝੰਡਾ ਵਿੱਚੋਂ ਦੀ ਹੁੰਦੇ ਹੋਏ ਸਰਸਾ ਨੌਰ ਭਾਂਦਰਾਂ ਆਦਿ ਹੋ ਕੇ ਸਹਿਵਾ ਜਾ ਪੁੱਜੇ। ਕੁਝ ਦਿਨ ਰੋਕੇ ਅਜਮੇਰ ਕੋਲ ਪੁਸ਼ਕਰ ਤੀਰਥ ਹੁੰਦੇ ਹੋਏ ਨਰੈਣੇ ਮਹੰਤ ਜੈਤ ਰਾਮ ਨੂੰ ਜਾ ਮਿਲੇ। ਇੱਥੋਂ ਅੱਗੇ ਚੱਲ ਕੇ ਜਦੋਂ ਸਤਿਗੁਰੂ ਕਲੈਤ ਪਹੁੰਚੇ ਤਾਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਸਤਿਗੁਰਾਂ ਨੂੰ ਆ ਮਿਲੇ। ਬਾਦਸ਼ਾਹ ਦੀ ਚਿੱਠੀ ਤੇ ਔਰੰਗਜ਼ੇਬ ਦੀ ਬੇਨਤੀ ਜ਼ਬਾਨੀ ਵੀ ਸਤਿਗੁਰਾਂ ਨੂੰ ਦੱਸੀ ਗਈ। ਗੁਰਦੇਵ ਬਾਦਸ਼ਾਹ ਨੂੰ ਮਿਲਣ ਲਈ ਅੱਗੇ ਤੁਰੇ। ਅਜੇ ਪਾਤਸ਼ਾਹ ਬਗੌਰ ਹੀ ਪੁੱਜੇ ਸਨ ਕਿ ਖਬਰ ਮਿਲੀ ਕਿ 2 ਮਾਰਚ 1707 ਈਸਵੀ ਨੂੰ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤਾਂ ਗੁਰਦੇਵ ਉੱਥੇ ਹੀ ਰੁਕ ਗਏ। ਇੱਧਰ ਔਰੰਗਜ਼ੇਬ ਦਾ ਪੁੱਤਰ ਤਾਰਾ ਆਜਮ ਅਹਿਮਦਨਗਰ ਵਿੱਚ ਸੀ। ਪਿਤਾ ਦੀ ਮੌਤ ਸੁਣ ਕੇ ਆਪਣੇ ਆਪ ਨੂੰ ਬਾਦਸ਼ਾਹ ਹੋਣ ਦਾ ਐਲਾਨ ਕਰਕੇ ਆਗਰੇ ਵੱਲ ਨੂੰ ਤੁਰ ਪਿਆ। ਵੱਡੇ ਪੁੱਤਰ ਮੁਅਜ਼ਮ ਨੇ ਪਸ਼ਾਵਰ ਦੇ ਇਲਾਕੇ ਜਮਰੌਦ ਵਿੱਚ ਖਬਰ ਸੁਣੀ ਤਾਂ ਆਪਣੀ ਫੌਜ ਲੈ ਕੇ ਦਿੱਲੀ ਨੂੰ ਨਸ ਤੁਰਿਆ। ਤੀਜਾ ਪੁੱਤਰ ਕਾਮਬਖਸ਼ ਬੀਜਾਪੁਰ ਸੀ, ਉਸਨੇ ਉੱਥੇ ਹੀ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਪਰ ਅਸਲ ਟੱਕਰ ਤਾਰਾ ਆਜਮ ਅਤੇ ਸ਼ਾਹਜ਼ਾਦਾ ਮੌਜਮ ਵਿਚਕਾਰ ਸੀ। ਮੌਜਮ ਨੇ ਲਾਹੌਰ ਕੋਲ ਪੁੱਜ ਕੇ ਬਹਾਦਰ ਸ਼ਾਹ ਦਾ ਲਕਬ ਲੈ ਕੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਪੰਜਾਬ ਵਿੱਚ ਦਾਖਲ ਹੁੰਦਿਆਂ ਹੀ ਉਸਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਦੀ ਮਦਦ ਤੋਂ ਬਿਨਾਂ ਮੈਨੂੰ ਬਾਦਸ਼ਾਹੀ ਨਹੀਂ ਮਿਲ ਸਕਦੀ। ਸੋ ਭਾਈ ਨੰਦ ਲਾਲ ਤੇ ਦੀਵਾਨ ਹਾਕਮ ਰਾਏ ਨੂੰ ਚਿੱਠੀ ਦੇ ਕੇ ਗੁਰਦੇਵ ਵੱਲ ਤੋਰਿਆ ਕਿ ਮੇਰੀ ਮਦਦ ਕੀਤੀ ਜਾਵੇ। ਜਦੋਂ ਬਹਾਦਰ ਸ਼ਾਹ ਦੇ ਤਰਲੇ ਸਤਿਗੁਰਾਂ ਨੇ ਪੜ੍ਹੇ ਤਾਂ ਵਿਸ਼ਾਲ ਹਿਰਦੇ ਦੇ ਮਾਲਕ ਨਿਰਵੈਰ ਸਤਿਗੁਰੂ ਨੇ ਭਾਈ ਨੰਦ ਲਾਲ ਦਾ ਮਾਣ ਰੱਖਦਿਆਂ ਬਹਾਦਰ ਸ਼ਾਹ ਦੀ ਮਦਦ ਕਰਨ ਦੀ ਤਾਂ ਮੰਨ ਲਈ, ਪਰ ਬਹਾਦਰ ਸ਼ਾਹ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਸਿਆਸਤਦਾਨਾਂ ਤੇ ਬਹੁਤਾ ਯਕੀਨ ਨਹੀਂ, ਕਿਉਂਕਿ ਹੁਕਮਰਾਨਾਂ ਤੇ ਵਿਸ਼ਵਾਸ ਕਰਨਾ ਠੀਕ ਨਹੀਂ ਹੁੰਦਾ। ਨਿਰਭਉ ਤੇ ਨਿਰਵੈਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਖਰੀਆਂ ਖਰੀਆਂ ਉਹ ਲਿਖੀਆਂ,
ਪੌਰਾਂ ਪੂੰਡਾਂ ਦੋਸਤੀ ਕੋ ਜੈਸੀ ਗੂੰਜਾ, ਕੰਮੀ ਪਏ ਤਾਂ ਜਾਣੀਏ ਕੌਣ ਪੌਰਾ ਤੇ ਕੌਣ ਪੂੰਡਾ।
ਲਿਖਿਆ ਸੱਚੇ ਪਾਤਸ਼ਾਹ ਗੱਲ ਸੁਣੀ ਜਵਾਨਾ, ਮਰਦ ਚੜਾਉਂਦੇ ਨੇ ਪੂਰੇ ਜੋ ਮਿਥਣ ਨਿਸ਼ਾਨਾ, ਹਾਂ ਨਿਸ਼ਾਨਾ।
ਡਾਕੂ ਦੇ ਦਿਲ ਸਾਧ ਦਾ ਸਤਿਕਾਰ ਨਹੀਂ ਹੁੰਦਾ, ਬਾਦਸ਼ਾਹਾਂ ਦਾ ਬਾਦਸ਼ਾਹ ਇਤਬਾਰ ਨਹੀਂ ਹੁੰਦਾ, ਹਾਂ ਨਹੀਂ ਹੁੰਦਾ।
ਤੱਕ ਲੈ ਤੇਰੇ ਬਾਪ ਨੇ, ਤੱਕ ਲੈ ਤੇਰੇ ਬਾਪ ਨੇ ਜੋ ਕੈਰ ਗੁਜ਼ਾਰੇ, ਭੁੱਲ ਨਹੀਂ ਸਕਦੇ ਯਾਦ ਨੇ ਉਹ ਮੈਨੂੰ ਸਾਰੇ, ਹਾਂ ਵੇ ਸਾਰੇ।
ਵਿਸ਼ਵ ਦੇ ਹੰਕਾਰ ਦਾ ਫਲਦਾਰ ਨਹੀਂ ਹੁੰਦਾ, ਬਾਦਸ਼ਾਹਾਂ ਦਾ ਬਾਦਸ਼ਾਹ ਇਤਬਾਰ ਨਹੀਂ ਹੁੰਦਾ, ਹਾਂ ਨਹੀਂ ਹੁੰਦਾ।
ਵਾਰੇ ਕਰਕੇ ਬਾਦਸ਼ਾਹ ਭੁੱਲ ਜਾਂਦੇ ਜਿਹੜੇ, ਖਾਣੇ ਪੈਂਦੇ ਉਹਨਾਂ ਨੂੰ ਦੋ ਦਿੱਕ ਵਿੱਚ ਗੇੜੇ, ਹਾਂ ਓਏ ਗੇੜੇ।
ਮਰਦਾਂ ਵਾਲਾ ਜਿਨ੍ਹਾਂ ਦਾ ਕਿਰਦਾਰ ਨਹੀਂ ਹੁੰਦਾ, ਬਾਦਸ਼ਾਹਾਂ ਦਾ ਬਾਦਸ਼ਾਹ ਇਤਬਾਰ ਨਹੀਂ ਹੁੰਦਾ, ਹਾਂ ਨਹੀਂ ਹੁੰਦਾ।
ਅਣਖ ਨਹੀਂ ਮਾਪੀ ਮੰਗਦੀ ਦੁੱਧ ਜ਼ਹਿਰ ਨਹੀਂ ਹੁੰਦਾ, ਧਰਮ ਨੇ ਆਂਦਾ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ, ਹਾਂ ਨਹੀਂ ਹੁੰਦਾ।
ਸਾਰਾ ਜੀਵਨ ਬੰਦੇ ਦਾ ਇੱਕ ਸਾਰ ਨਹੀਂ ਹੁੰਦਾ, ਬਾਦਸ਼ਾਹਾਂ ਦਾ ਬਾਦਸ਼ਾਹ ਇਤਬਾਰ ਨਹੀਂ ਹੁੰਦਾ, ਹਾਂ ਨਹੀਂ ਹੁੰਦਾ।
ਜਦੋਂ ਸ਼ਿਕਾਰੀ ਢੰਗ ਨਾਲ ਲੈ ਮਾਰ ਨਿਸ਼ਾਨਾ, ਫੌਰਨ ਹਿੱਸੇਦਾਰ ਨੂੰ ਲੈ ਸਮਝ ਬੇਗਾਨਾ, ਹਾਂ ਬੇਗਾਨਾ।
ਮਾਇਆ ਤਾਰੀ ਦੁਖੀ ਦਾ ਗਮ ਮੁਖਾਰ ਨਹੀਂ ਹੁੰਦਾ ਬਾਦਸ਼ਾਹਾਂ ਦਾ ਬਾਦਸ਼ਾਹ ਇਤਬਾਰ ਨਹੀਂ ਹੁੰਦਾ ਹਾਂ ਨਹੀਂ ਹੁੰਦਾ
ਔਖੀ ਵੇਲੇ ਯਾਰ ਦਾ ਔਖੀ ਵੇਲੇ ਯਾਰ ਦਾ ਜੋ ਸਾਥ ਨਿਭਾਉਂਦੇ ਮਰਦਾਂ ਦੇ ਸੰਸਾਰ ਵਿੱਚ ਉਹ ਮਰਦ ਕਹਾਉਂਦੇ ਹਾਂ ਕਹਾਉਂਦੇ
ਦਿਲ ਦੇ ਹੌਲੇ ਬੰਦੇ ਤੋਂ ਬਲ ਤਾਰ ਨਹੀਂ ਹੁੰਦਾ ਬਾਦਸ਼ਾਹਾਂ ਦਾ ਬਾਦਸ਼ਾਹ ਇਤਬਾਰ ਨਹੀਂ ਹੁੰਦਾ ਹਾਂ ਨਹੀਂ ਹੁੰਦਾ
ਮੌਕਾ ਤਾਰੂ ਆਦਮੀ ਨਹੀਂ ਪੂਰੀ ਪਾਉਂਦੇ ਮਤਲਬ ਕੱਢ ਕੇ ਆਪਣਾ ਜੋ ਮੂੰਹ ਪਾਉਂਦੇ ਹਾਂ ਛਪਾਉਂਦੇ
ਸੋਨੇ ਵਰਗਾ ਪਿੱਤਲ ਦਾ ਚਮਕਾਰ ਨਹੀਂ ਹੁੰਦਾ ਬਾਦਸ਼ਾਹਾਂ ਦਾ ਬਾਦਸ਼ਾਹ ਇਤਬਾਰ ਨਹੀਂ ਹੁੰਦਾ ਹਾਂ ਨਹੀਂ ਹੁੰਦਾ
ਗੱਲ ਕਰੀ ਪਕਿਆਈ ਦੀ ਤੇ ਝੂਠ ਨਾ ਬੋਲੀ ਖਾ ਕੇ ਕਸਮ ਕਰਾਨ ਦੀ ਫਿਰ ਪੂਰਾ ਤੋਲੀ ਹਾਂ ਓਏ ਤੋਲੀ
ਜੋਗੀ ਤੇ ਸਰਦਾਰ ਦਾ ਤਕਰਾਰ ਨਹੀਂ ਹੁੰਦਾ ਬਾਦਸ਼ਾਹਾਂ ਦਾ ਬਾਦਸ਼ਾਹ ਇਤਬਾਰ ਨਹੀਂ ਹੁੰਦਾ ਹਾਂ ਨਹੀਂ ਹੁੰਦਾ
ਬਾਦਸ਼ਾਹ ਦੀ ਬੇਨਤੀ ਮੰਨ ਕੇ ਸਤਿਗੁਰਾਂ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੀ ਜਥੇਦਾਰੀ ਥੱਲੇ ਸਿੰਘਾਂ ਦਾ ਜਥਾ ਮਦਦ ਲਈ ਭੇਜ ਦਿੱਤਾ ਇੱਕ ਪਾਸੇ ਤਾਰਾ ਆਜ਼ਮ ਤੇ ਇੱਕ ਪਾਸੇ ਬਹਾਦਰ ਸ਼ਾਹ ਆਪਣੀ ਸੈਨਾ ਲੈ ਕੇ ਬੜੀ ਤੇਜ਼ ਪੇਸ਼ਕਦਮੀ ਨਾਲ ਅੱਗੇ ਵਧ ਰਹੇ ਸਨ 18 June 1707 ਈਸਵੀ ਨੂੰ ਜਾਜੋਂ ਦੇ ਮੈਦਾਨ 'ਚ ਦੋਹਾਂ ਦਲਾਂ ਦਾ ਭੇੜ ਪਿਆ ਮੀਂਹ ਵਾਂਗ ਤੀਰ ਚੱਲੇ ਤਲਵਾਰਾਂ ਚੱਲੀਆਂ ਬੜੀ ਸਖ਼ਤ ਗਹਿ ਗੱਚ ਲਹੂ ਡੋਲਵੀਂ ਲੜਾਈ ਹੋਈ ਤਾਰਾ ਆਜ਼ਮ ਤੇ ਉਸਦਾ ਪੁੱਤਰ ਬੇਦਾਰ ਬਖਤ ਮਾਰੇ ਗਏ ਕੁਝ ਇਤਿਹਾਸਕਾਰ ਲਿਖਦੇ ਹਨ ਕਿ ਤਾਰਾ ਆਜ਼ਮ ਸਤਿਗੁਰਾਂ ਦੇ ਤੀਰ ਨਾਲ ਮਾਰਿਆ ਗਿਆ ਬਹਾਦਰ ਸ਼ਾਹ ਫਤਿਹ ਦੇ ਵਾਜੇ ਵਜਾਉਂਦਾ ਹੋਇਆ ਆਗਰੇ ਕਿਲ੍ਹੇ ਵਿੱਚ ਪੁੱਜਾ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਗਰੇ ਵਿੱਚ ਆਉਣ ਦੀ ਬੇਨਤੀ ਕੀਤੀ ਗੁਰਦੇਵ ਜੁਲਾਈ ਦੇ ਅਖੀਰ 1707 ਈਸਵੀ ਨੂੰ ਆਗਰੇ ਪਹੁੰਚ ਗਏ ਸਤਿਗੁਰਾਂ ਦੇ ਸਵਾਗਤ ਲਈ ਸ਼ਾਹੀ ਗੇਟ ਸਜਾਏ ਗਏ ਫੁੱਲਾਂ ਦੀ ਵਰਖਾ ਕੀਤੀ ਗਈ ਬਾਦਸ਼ਾਹ ਨੇ ਉੱਠ ਕੇ ਸਵਾਗਤ ਕੀਤਾ ਅਤੇ ਆਪਣੇ ਪੀਰਾਂ ਵਾਂਗ ਸਨਮਾਨ ਕਰਦਿਆਂ ਚੰਦਨ ਦੀ ਚੌਂਕੀ ਤੇ ਬਿਠਾਇਆ ਬੜੇ ਕੀਮਤੀ ਤੋਹਫੇ ਨਜ਼ਰਾਨੇ ਵਜੋਂ ਭੇਟ ਕੀਤੇ ਗਏ ਬਾਕੀ ਜਰਨੈਲਾਂ ਨਾਲ ਸਿੱਖ ਜਰਨੈਲਾਂ ਨੂੰ ਵੀ ਇਨਾਮ ਦਿੱਤੇ ਗਏ ਸਤਿਗੁਰਾਂ ਦੀ ਜੰਗ ਵਿੱਚ ਕੀਤੀ ਮਦਦ ਦਾ ਧੰਨਵਾਦ ਕਰਦਿਆਂ ਸੱਚਾ ਪੀਰ ਜਾਣ ਕੇ ਸਿਰ ਝੁਕਾ ਕੇ ਬਾਦਸ਼ਾਹ ਨੇ ਸ਼ਾਨਦਾਰ ਕਲਗੀ ਸ਼ਾਹੀ ਖੇਮਾ ਸਰਾਏ ਪਰਦਾ ਖਿਲਤ ਤੇ 60,000 ਦੀ ਜੜਾਊ ਤੁਕਤੁਕੀ ਭੇਟ ਕੀਤੀ ਉਸ ਵੇਲੇ ਦੇ ਕਾਨੂੰਨ ਮੁਤਾਬਕ ਬਾਦਸ਼ਾਹ ਵੱਲੋਂ ਮਿਲੀ ਖਿਲਤ ਪੁਸ਼ਾਕ ਉੱਥੇ ਹੀ ਪਹਿਨਣੀ ਪੈਂਦੀ ਸੀ ਪਰ ਗੁਰਦੇਵ ਨੇ ਉਹ ਚੀਜ਼ਾਂ ਸਿੱਖਾਂ ਨੂੰ ਆਪਣੇ ਡੇਰੇ ਵਿੱਚ ਲਿਜਾਣ ਲਈ ਹੁਕਮ ਦਿੱਤਾ ਸਿੱਖ ਤੋਹਫੇ ਲੈ ਕੇ ਆਪਣੇ ਤੰਬੂ ਵਿੱਚ ਪਹੁੰਚ ਗਏ ਪਰ ਬਾਦਸ਼ਾਹ ਨੇ ਬੁਰਾ ਨਹੀਂ ਮਨਾਇਆ ਸਗੋਂ ਬੇਨਤੀ ਕੀਤੀ ਮਹਾਰਾਜ ਕੋਈ ਸੇਵਾ ਬਖਸ਼ੋ ਪਾਤਸ਼ਾਹ ਨੇ ਕਿਹਾ ਬਾਦਸ਼ਾਹ ਹਿੰਦੂ ਮੁਸਲਮਾਨ ਸਿੱਖਾਂ ਸਭ ਨਾਲ ਇੱਕੋ ਜਿਹਾ ਵਰਤਾਓ ਕਰੋ ਪੱਜਾਂ ਨਾਲ ਇਨਸਾਫ਼ ਕਰੋ ਕਿਸੇ ਦੇ ਧਰਮ ਵਿੱਚ ਦਖਲ ਨਾ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਬਾਦਸ਼ਾਹ ਨੇ ਸਭ ਗੱਲਾਂ ਮੰਨਣ ਦਾ ਵਾਅਦਾ ਕੀਤਾ ਸਗਰੂ ਘੋੜੇ ਤੇ ਚੜ੍ਹ ਕੇ ਆਪਣੇ ਡੇਰੇ ਪਹੁੰਚ ਗਏ ਦੂਜੇ ਚੌਥੇ ਬਾਦਸ਼ਾਹ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ ਗੁਰਦੇਵ ਕਲਗੀ ਜਗ੍ਹਾ ਤੇ ਸ਼ਸਤਰ ਸਜਾ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਆਉਂਦੇ ਰਹੇ ਬਾਦਸ਼ਾਹ ਪੀਰਾਂ ਵਾਂਗ ਆਦਰ ਕਰਦਾ ਰਿਹਾ ਪਰ ਸਰਹੰਦ ਦੇ ਰਹਿਣ ਵਾਲਾ ਇੱਕ ਸੈਯਦ ਮੌਲਵੀ ਸਤਿਗੁਰਾਂ ਦੀ ਸ਼ਾਨ ਵੇਖ ਕੇ ਸੜ ਬਲ ਕੇ ਕੋਲਾ ਹੋ ਗਿਆ ਉਸਦੇ ਮਨ ਵਿੱਚ ਗੁਰਾਂ ਪ੍ਰਤੀ ਬੜੀ ਈਰਖਾ ਸੀ ਇੱਕ ਦਿਨ ਅੱਗੇ ਵੱਧ ਕੇ ਕਹਿਣ ਲੱਗਾ ਮਹਾਰਾਜ ਸਾਰੇ ਪੀਰ ਪੈਗੰਬਰ ਗੁਰੂ ਅਵਤਾਰ ਕਰਾਮਾਤ ਵਿਖਾਉਂਦੇ ਰਹੇ ਹਨ ਤੁਸੀਂ ਵੀ ਕੋਈ ਜਾਰੀ ਕਲਾ ਵਿਖਾਓ ਸਤਿਗੁਰਾਂ ਨੇ ਕਿਹਾ ਮੌਲਵੀ ਜੀ ਰੱਬ ਦੇ ਪਿਆਰੇ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ ਉਹ ਨਾਟਕਾਂ ਚੇਟਕਾਂ ਦੇ ਝਮੇਲਿਆਂ ਵਿੱਚ ਨਹੀਂ ਪੈਂਦੇ ਕਰਾਮਾਤ ਕਹਿਰ ਦਾ ਨਾਮ ਹੈ ਮੌਲਵੀ ਕਹਿਣ ਲੱਗਾ ਜੀ ਨਹੀਂ ਤੁਸੀਂ ਕੋਈ ਜ਼ਰੂਰ ਕਰਾਮਾਤ ਵਿਖਾਓ ਪਾਤਸ਼ਾਹ ਨੇ ਬਹਾਦਰ ਸ਼ਾਹ ਵੱਲ ਇਸ਼ਾਰਾ ਕਰਕੇ ਕਿਹਾ ਇਹ ਜਿਉਂਦੀ ਜਾਗਦੀ ਕਰਾਮਾਤ ਹੈ ਲੱਖਾਂ ਦੀ ਜ਼ਿੰਦਗੀ ਮੌਤ ਦਾ ਫਰਮਾਨ ਬਾਦਸ਼ਾਹ ਦੇ ਹੱਥਾਂ ਵਿੱਚ ਹੈ ਮੌਲਵੀ ਨੇ ਕਿਹਾ ਨਹੀਂ ਜੀ ਕੋਈ ਹੋਰ ਕਰਾਮਾਤ ਦੱਸੋ ਹਜ਼ੂਰ ਨੇ ਸੋਨੇ ਦੀ ਮੋਹਰ ਟਣਕਾਉਂਦਿਆਂ ਕਿਹਾ ਦੂਜੀ ਕਰਾਮਾਤ ਪੈਸਾ ਹੈ ਜਿਸ ਦੇ ਨਾਲ ਸਿਆਸਤ ਖਰੀਦੀ ਜਾ ਸਕਦੀ ਹੈ ਲੀਡਰ ਖਰੀਦੇ ਜਾ ਸਕਦੇ ਹਨ ਇੱਥੋਂ ਤੱਕ ਕਿ ਵੱਡੇ ਵੱਡੇ ਰਿਸ਼ੀ ਮੁਨੀ ਕਾਜੀ ਮੌਲਵੀਆਂ ਦਾ ਇਮਾਨ ਖਰੀਦਿਆ ਜਾ ਸਕਦਾ ਹੈ ਈਰਖਾਵਾਦੀ ਮੌਲਵੀ ਅਤੇ ਸਰਬ ਕਲਾ ਸਮਰਾਟ ਕਲਗੀਧਰ ਦੇ ਵਾਰਤਾਲਾਪ ਨੂੰ ਗੁਰਮੁਖ ਸਿੰਘ ਐਮਏ ਰਣਜੀਤ ਸਿੰਘ ਰਾਜੂ ਤੇ ਨਰਿੰਦਰ ਸਿੰਘ ਰੂਪੋ ਵਾਲੀਆ ਹੈ ਇਉਂ ਬਿਆਨ ਕਰਦੇ ਹਨ
ਅਕਲ ਬਿਨਾ ਰੂਪ ਝੂਰ ਰਿਆ ਜਿਉਂ ਕੇਸੂ ਦੇ ਫੁੱਲ ਹਵਾ ਵਗੀ ਡਿੱਗ ਪੈਣਗੇ ਪੈਣਗੇ ਕਿਸੇ ਨਹੀਂ ਲੈਣੇ ਮੁੱਲ
ਸੜ ਬਲ ਕੋਲੇ ਹੋ ਕੇ ਤੱਕ ਕੇ ਚੜਤ ਹਜੂਰ ਦੀ
ਸੋਥਾ ਮੋਲ ਵੀ ਸਤਿਗੁਰ ਤਾਂ ਨਹੀਂ ਤਰਕਾ ਮਾਰੇ।
ਪਹਿਲੀ ਸ਼ਰਤ ਮੁਅਜ ਜਾ ਕਰਾ ਮਾਤ ਪੈਗੰਬਰੀ ਦੀ,
ਰੱਬੀ ਸ਼ਕਤੀ ਬਾਜੋ ਫਕਰ ਹੋਣ ਨਕਾਰੇ।
ਗਲ ਵਿੱਚ ਮਾਲਾ ਤੇ ਤਲਵਾਰ ਤੁਹਾਡੇ ਸਜਦੀ ਐ ਮੈਂ ਸਦਕੇ, ਗਲ ਵਿੱਚ ਮਾਲਾ ਤੇ ਤਲਵਾਰ ਤੁਹਾਡੇ ਸਜਦੀ ਐ।
ਮੱਥੇ ਖੇੜਾ ਪੈਂਦੇ ਨੈਣੋ ਚੋਂ ਚਮਕਾਰੇ।
ਜੇਕਰ ਸੱਚੇ ਗੁਰੂ ਹੋ ਹੱਥ ਤੇ ਸਰੋਂ ਜਮਾ ਦੇਵੋ,
ਦੁਨੀਆ ਦੰਗ ਰਹਿ ਜਵੇ ਦਿਨੇ ਵਿਖਾ ਦਿਓ ਤਾਰੇ।
ਬੋਲੇ ਸਹਿਜ ਸੁਭਾ ਨਾਲ ਦਾਨੀ ਮਾਂ ਪੋ ਪੁੱਤਰਾਂ ਦੇ ਮੈਂ ਸਦਕੇ, ਬੋਲੇ ਸਹਿਜ ਸੁਭਾ ਨਾਲ ਦਾਨੀ ਮਾਂ ਪੋ ਪੁੱਤਰਾਂ ਦੇ।
ਰੱਬੀ ਰਜਾ ਚ ਰਾਜੀ ਰਹਿੰਦੇ ਗੁਰੂ ਪਿਆਰੇ।
ਧੀਰਜ ਦਇਆ ਸ਼ਾਂਤੀ ਕਰਾ ਮਾਤ ਹੈ ਸਾਧੂ ਦੀ,
ਸਹਿ ਕੇ ਕਸ਼ਟ ਨਾ ਬੋਲਣ ਪਾਣਾ ਮੰਨਣ ਹਾਰੇ।
ਪਰ ਜੇ ਜ਼ਰੂਰ ਤੁਸਾਨੇ ਕਰਾ ਮਾਤ ਹੀ ਤੱਕਣੀ ਐ,
ਰੱਬ ਦੀ ਰਹਿਮਤ ਸਦਕਾ ਕਰੀਏ ਹੁਣੇ ਨਤਾਰੇ।
ਜੂੰਦੀ ਜਾਗਦੀ ਸ਼ਕਤੀ ਆ ਜੇ ਤੁਹਾਡੇ ਸਾਹਮਣੇ,
ਬਾਦਸ਼ਾਹ ਬਹਾਦਰ ਸ਼ਾਹ ਵੱਲ ਕੀਤੇ ਗੁਨਾਹ ਇਸ਼ਾਰੇ।
ਸਾਰੀ ਦੁਨੀਆ ਦੀ ਤਕਦੀਰ ਹੱਥ ਹਕੂਮਤ ਦੇ ਸੱਚ ਆਖਾਂ, ਸਾਰੀ ਦੁਨੀਆ ਦੀ ਤਕਦੀਰ ਹੱਥ ਹਕੂਮਤ ਦੇ।
ਬਾਦਸ਼ਾਹ ਕਰੇ ਫੈਸਲਾ ਜਿਸ ਦਾ ਅੱਖ ਪਲਕਾਰੇ।
ਜੇ ਚਾਵੇ ਪੰਸੀ ਫੰਦਾ ਤੋੜੇ ਲੱਖਾਂ ਦਾ,
ਚਾਹੇ ਲੱਖਾਂ ਤਾਈ ਮੌਤ ਦੇ ਘਾਟ ਉਤਾਰੇ।
ਦੂਜੀ ਕਰਾਮਾਤ ਹੈ ਮਾਇਆ ਮੋਣੀ ਕਾਜੀ ਦੀ,
ਫਸ ਜਾਣ ਰਿਸ਼ੀ ਮੁਨੀ ਜਦ ਮਾਇਆ ਜਾਲ ਖਲਾਰੇ। ਸੱਚ ਆਖਾਂ ਫਸ ਜਾਣ ਰਿਸ਼ੀ ਮੁਨੀ ਜਦ ਮਾਇਆ ਜਾਲ ਖਲਾਰੇ।
ਤਾਜੋ ਤਖਤ ਹਕੂਮਤ ਮਾਇਆ ਸਾਵੇ ਚੁੱਕ ਜਾਂਦੇ ਸੱਚ ਆਖਾਂ, ਤਾਜੋ ਤਖਤ ਹਕੂਮਤ ਮਾਇਆ ਸਾਵੇ ਚੁੱਕ ਜਾਂਦੇ।
ਕੰਗਲੇ ਤਖਤ ਬਹਾ ਦੇ ਜਾਲ ਵਿਛਾ ਕੇ ਪਾਰੇ।
ਪਰ ਕਰਾਮਾਤ ਨਹੀਂ ਚੰਗੀ ਹੁੰਦੀ ਵੇਖਣੀ,
ਰਿਦ ਸਿਦ ਨਾਟਕ ਚੇਟਕ ਫੋਟਕ ਕਰਮ ਨੇ ਸਾਰੇ।
ਵੱਡੀ ਕਰਾਮਾਤ ਹੈ ਗੁਰਮੁਖ ਨਾਮ ਅਕਾਲ ਦਾ,
ਜਿਸ ਨੂੰ ਭੁੱਲ ਕੇ ਬੰਦਾ ਚੋਟਾ ਲੱਖ ਸਹਾਰੇ। ਬਈ ਚੋਟਾ ਲੱਖ ਸਹਾਰੇ।
ਪਰ ਮੌਲਵੀ ਅਜੇ ਵੀ ਗੁਰਦੇਵ ਨੂੰ ਝੂਠਾ ਕਰਨਾ ਚਾਹੁੰਦਾ ਸੀ, ਕਹਿਣ ਲੱਗਾ ਜੇ ਵਾਕਈ ਸੱਚੇ ਪੀਰ ਹੋ ਤਾਂ ਕੋਈ ਹੋਰ ਕਰਾਮਾਤ ਵਿਖਾਓ। ਮੌਲਵੀ ਦਾ ਤਾਨਾ ਸੁਣ ਕੇ ਸਤਿਗੁਰਾਂ ਵੀਰ ਅਸ ਵਿੱਚ ਆ ਕੇ ਆਪਣੇ ਨੇਤਰ ਲਾਲ ਕਰ ਲਏ, ਧੂਕੇ ਨੰਗੀ ਸ਼ਮਸ਼ੀਰ। ਗੁਰਦੇਵ ਨੇ ਕਿਹਾ, ਆ ਕੇ ਮੌਲਵੀ ਤੈਨੂੰ ਕਰਾਮਾਤ ਵਿਖਾਈਏ, ਇਹ ਸਭ ਤੋਂ ਵੱਡੀ ਕਰਾਮਾਤ ਹੈ, ਇਹ ਜਰਵਾਣਿਆਂ ਦੀ ਜਾਨ ਲੈ ਸਕਦੀ ਹੈ, ਤਕ ਉਲਟਾ ਸਕਦੀ ਹੈ ਅਤੇ ਰੁਲਦੇ ਫਿਰਦਿਆਂ ਦੇ ਸਿਰ ਤੇ ਤਾਸ ਜਾ ਸਕਦੀ ਹੈ। ਜਾਂ ਤੀਜੀ ਵਾਰੀ ਮੌਲਵੀ ਨੇ ਆਖ ਸੁਣਾਈ, ਜਗਜਾਰ ਹੋ ਗਈ ਤੁਸਾਂ ਦੀ ਫੋਕੀ ਵਡਿਆਈ, ਨਾ ਦੈਵੀ ਸ਼ਕਤੀ ਤੁਸਾਂ ਦੇ ਨੇੜੇ ਤੱਕ ਆਈ, ਐਵੇਂ ਦੁਨੀਆ ਪਾਉਣ ਲਈ ਗਲਮਾਲਾ ਪਾਈ, ਗੱਲਾਂ ਬਾਤਾਂ ਨਾਲ ਹੀ ਕਰਕੇ ਚਤਰਾਈ, ਕਰ ਕਰਕੇ ਚੁਸਤ ਚਲਾਕੀਆਂ ਦੇ ਦਿੱਤੀ ਸਫਾਈ, ਐਵੇਂ ਬਾਦਸ਼ਾਹ ਦਿਲ ਤੇ ਹੈ ਧਾਂਕ ਜਮਾਈ, ਲਾ ਝੂਠ ਬਹਾਨੇ ਤੁਸਾਂ ਨੇ ਨਾ ਕਲਾ ਵਿਖਾਈ, ਸੁਣ ਚੜਿਆ ਜੋਸ਼ ਹਜ਼ੂਰ ਨੂੰ ਮੁੱਖ ਲਾਲੀ ਛਾਈ, ਸੀ ਨੈਣਾ ਲਾਟਾਂ ਛੱਡੀਆਂ ਚੰਡੀ ਚਮਕਾਈ, ਕਹਿੰਦੇ ਆਓ ਜਿਨੇ ਵੇਖਣੀ ਕਰਾਮਾਤ ਅਲਾਈ, ਇਹ ਕੰਗਲੇ ਤਖਤ ਬਹਾਮ ਦੀ ਪਲਟੇ ਬਾਦਸ਼ਾਹੀ, ਇਹ ਧਰਮਰਾਜ ਦੀ ਪੁੱਤਰੀ ਜੇ ਸੱਤ ਉਠਾਈ, ਉਸ ਲਹੂ ਦੀਆਂ ਨਦੀਆਂ ਚੀਰ ਕੇ ਹਸਮੌਤ ਵਿਆਈ, ਇਹ ਜਦ ਵੀ ਚੱਲੀ ਸੱਚ ਲਈ ਇਨ ਧੂੜ ਧਮਾਈ, ਇਹ ਜਿੰਦਾ ਕਰਦੀ ਮੁਰਦਿਆਂ ਅਣਖਾਂ ਦੀ ਜਾਈ, ਇਹ ਜੂਝੇ ਜਦ ਮਜਲੂਮ ਲਈ ਬਣ ਸੰਤ ਸਪਾਈ, ਇਹਦੇ ਅੱਗੇ ਕਦੇ ਨੀ ਠਹਿਰਦੀ ਜਾਵਰ ਦੀ ਛਾਈ, ਇਹਨੇ ਲਿਆਂਦੇ ਇਨਕਲਾਬ ਕਈ ਵੰਡੀ ਰੁਸ਼ਨਾਈ, ਇਹਨੇ ਜ਼ੁਲਮੀ ਧੁੱਲ ਢਾ ਕੇ ਤਰਥਲ ਮਚਾਈ, ਤੱਕ ਥਰ ਥਰ ਕੰਬਿਆ ਮੌਲਵੀ ਉੜ ਗਈ ਹਵਾਈ, ਕਹਿੰਦਾ ਮਨ ਵਿੱਚ ਪਾਤਸ਼ਾਹ ਰਈ ਰੀਜ ਨਾ ਕਾਈ, ਇਹਨੂੰ ਕਰ ਲਓ ਅੰਦਰ ਗੁਰੂ ਜੀ ਜੋ ਆਪ ਤੇ ਆਈ, ਛਾ ਗਿਆ ਸਨਾਟਾ ਵੇਖ ਕੇ ਚੰਡੀ ਲਹਿਰਾਈ, ਉੱਥੇ ਗੁਰਮੁਖ ਰਾਜੇ ਰਾਣਿਆ ਚੁੱਕ ਨੀਵੀ ਪਾਈ। ਪਿੱਛੇ ਸੁਣ ਆਇਓ ਕਿ ਮੌਲਵੀ ਨੂੰ ਸਤਿਗੁਰਾਂ ਨੇ ਜਦੋਂ ਤਲਵਾਰ ਵਿਖਾ ਕੇ ਕਰਾਮਾਤ ਦਾ ਜ਼ਿਕਰ ਕੀਤਾ, ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ, ਮੌਲਵੀ ਥਰ ਥਰ ਕੰਬਣ ਲੱਗ ਪਿਆ, ਕਹਿਣ ਲੱਗਾ ਮਹਾਰਾਜ ਇਹਨੂੰ ਅੰਦਰ ਕਰ ਲਓ, ਮੈਂ ਕੋਈ ਕਰਾਮਾਤ ਨਹੀਂ ਵੇਖਣੀ। ਬਾਦਸ਼ਾਹ ਨੇ ਬੇਨਤੀ ਕੀਤੀ, ਪਾਤਸ਼ਾਹ ਇਸ ਭੁੱਲੜ ਦੀ ਭੁੱਲ ਮਾਫ ਕਰ ਦਿਓ। ਮਹਾਰਾਜ ਵਾਪਸ ਆਪਣੇ ਡੇਰੇ ਵਿੱਚ ਆ ਗਏ, ਸਤਿਗੁਰੂ ਦਰਬਾਰ ਵਿੱਚ ਆਉਂਦੇ ਰਹੇ ਤੇ ਰਾਜਪੂਤ ਰਾਜੇ ਵੀ ਗੁਰਾਂ ਦੇ ਦਰਸ਼ਨਾਂ ਲਈ ਆਉਂਦੇ ਰਹੇ। ਬਾਦਸ਼ਾਹ ਨਾਲ ਗੁਰੂ ਸਾਹਿਬ ਦੇ ਮਿਲਾਪ ਦੀਆਂ ਖਬਰਾਂ CID ਰਾਹੀਂ ਵਜ਼ੀਰ ਖਾਂ ਸੂਬੇਦਾਰ ਸਰਹੰਦ ਤੱਕ ਪੁੱਜ ਰਹੀਆਂ ਸਨ। ਇਹ ਸੁਣ ਕੇ ਵਜ਼ੀਰ ਖਾਂ ਕੰਬ ਉੱਠਿਆ, ਨਿਰਦੋਸ਼ ਮਾਸੂਮ ਸਹਿਜਾਦਿਆਂ ਨੂੰ ਭਿਆਨਕ ਨਿਰਦੈਤਾ ਨਾਲ ਸ਼ਹੀਦ ਕਰਨ ਬਦਲੇ ਉਸ ਨੂੰ ਆਪਣੀ ਆਤਮਾ ਵੀ ਲਾਂਤਾਂ ਪਾ ਰਹੀ ਸੀ। ਉਸ ਨੂੰ ਅੰਦਰੋਂ ਅੰਦਰੀ ਡੱਕ ਆ ਰਿਹਾ ਸੀ ਕਿਤੇ ਛੇਵੇਂ ਪਾਤਸ਼ਾਹ ਚੰਦੂ ਜਹਾਂਗੀਰ ਦਾ ਕਿੱਸਾ ਮੁੜ ਨਾ ਦੁਹਰਾਇਆ ਜਾਵੇ, ਕਿਤੇ ਚੰਦੂ ਵਾਂਗ ਬਾਦਸ਼ਾਹ ਮੈਨੂੰ ਵੀ ਕਲਗੀਆਂ ਵਾਲੇ ਦੇ ਹਵਾਲੇ ਨਾ ਕਰ ਦੇਵੇ। ਇਸ ਪਾਪ ਦੀ ਸਜ਼ਾ ਤੋਂ ਬਚਣ ਲਈ ਇੱਕ ਹੋਰ ਪਾਪ ਕਰਨ ਦੀ ਧਾਰ ਕੇ ਉਸਨੇ ਗੁਲ ਖਾਨ ਜਮਸ਼ੈਦ ਖਾਨ ਪਠਾਣਾ ਨੂੰ ਖਰੀਦ ਕੇ ਆਖਿਆ, ਧਨ ਦੌਲਤ ਪੀੜ੍ਹੀਆਂ ਤੱਕ ਨਹੀਂ ਮੁਕੇਗਾ, ਹੀਰੇ ਮੋਤੀ ਜਵਾਹਰਾਤ ਬਖਸ਼ਾਂਗਾ, ਪਰ ਗੁਰੂ ਗੋਬਿੰਦ ਸਿੰਘ ਨੂੰ ਲੱਭ ਕੇ ਖਤਮ ਕਰ ਦਿਓ। ਉਸਨੇ ਬੜੀਆਂ ਦਲੀਲਾਂ ਨਾਲ ਸਮਝਾਇਆ, ਗੁਰੂ ਨੂੰ ਮਾਰਨਾ ਮੇਰੀ ਮਜਬੂਰੀ ਬਣ ਗਿਆ ਹੈ ਕਿਉਂਕਿ ਮੈਂ ਗੁਰੂ ਜੀ ਅਤੇ ਉਸਦੇ ਪਰਿਵਾਰ ਤੇ ਬਹੁਤ ਵੱਡੇ ਜ਼ੁਲਮ ਕੀਤੇ ਹਨ ਮੇਰੇ ਗੁਨਾਹ ਦਾ ਬਦਲਾ ਲੈਣ ਲਈ। ਅਣਖੀ ਗੁਰੂ ਗੋਬਿੰਦ ਸਿੰਘ ਫੱਟੜ ਸ਼ੇਰ ਵਾਂਗ ਜ਼ਿਆਦਾ ਖਤਰਨਾਕ ਬਣ ਕੇ ਮੇਰੇ ਕੋਲੋਂ ਬਦਲਾ ਜ਼ਰੂਰ ਲਏਗਾ। ਮੈਨੂੰ ਇਸ ਗੱਲ ਦਾ ਗਿਲਾ ਵੀ ਹੈ ਕਿ ਜੇ ਲੋਹੇ ਦੀ ਕੰਧ ਬਣ ਕੇ ਇਹ ਵਿੱਚ ਨਾ ਖਲੋਂਦਾ ਤਾਂ ਸਾਰੇ ਭਾਰਤ ਵਿੱਚ ਇੱਕੋ ਇੱਕ ਮਜ਼ਹਬ ਇਸਲਾਮ ਹੀ ਹੁੰਦਾ। ਇਹ ਇਸ ਦੀ ਬਹੁਤ ਵੱਡੀ ਭੁੱਲ ਹੈ ਜਿਸਨੇ ਹਿੰਦੂ ਧਰਮ ਨੂੰ ਜਿਉਂਦਾ ਰੱਖਣ ਲਈ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਹੈ। ਜਾਓ ਮਰਦੋ, ਚੱਪਾ ਚੱਪਾ ਧਰਤੀ ਦਾ ਗਾ ਕੇ ਗੁਰੂ ਨੂੰ ਲੱਭ ਕੇ ਉਸ ਨੂੰ ਅਗਲੇ ਜਹਾਨ ਪਹੁੰਚਾ ਦਿਓ। ਸੋ ਸੂਬੇਦਾਰ ਸਰਹੰਦ ਵਜ਼ੀਰ ਖਾਨ ਆਪਣੇ ਜਰਖਰੀਦ ਪਠਾਣਾ ਗੁਲ ਖਾਨ ਜਮਸ਼ੈਦ ਖਾਨ ਨੂੰ ਇਹੋ ਵੰਗਾਰ ਪੇਸ਼ ਕਰਦਾ ਹੈ।
ਥੂਆ ਮਿੱਤਰ ਨਾ ਬਣੇ ਕਦੇ ਲਓ ਅਜਮਾਏ, ਸੱਪ ਨਹੀਂ ਜ਼ਹਿਰ ਤਿਆਗ ਦੇ ਸੌ ਮਣ ਦੁੱਧ ਪਿਆਏ।
ਮੇਰਾ ਦੁਸ਼ਮਣ ਬਾਦਸ਼ਾਹ ਦਾ ਮਿੱਤਰ ਬਣ ਗਿਆ ਲੋੜਾ, ਐਸੀ ਸਾਂਝ ਮੇਰੇ ਲਈ ਬਣ ਗਈ ਕੈਂਸਰ ਵਰਗਾ ਫੋੜਾ।
ਸੀਨੇ ਮੱਚਦੇ ਅੱਗ ਦੇ ਪਾਮੜਾ, ਕੋਈ ਸੂਰਮਾ ਠਾਰੇ ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਜਿਸ ਗੁਰੂ ਨੇ ਬਹਾਦਰ ਸ਼ਾਹ ਨੂੰ ਦਿੱਲੀ ਤਖਤ ਦਵਾਇਆ, ਬਾਦਸ਼ਾਹ ਦੇ ਦਿਲ ਤੇ ਜਿਸਨੇ ਬਾਲਾ ਰੋਬ ਜਮਾਇਆ।
ਮੇਰੇ ਲਈ ਸਿਰ ਦਰਦੀ ਬਣੀ ਜੋ ਬਿਬਤਾ ਕੋਈ ਟਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਰਾਜੇ ਤੇ ਦਰਵੇਸ਼ ਮੇਲ ਨੇ ਮੈਨੂੰ ਬਹੁਤ ਸਤਾਇਆ, ਚੰਦੂ ਜਹਾਂਗੀਰ ਦਾ ਕਿੱਸਾ ਮੁੜ ਨਾ ਜਾਏ ਦੁਰਾਇਆ।
ਮੈਨੂੰ ਕਰਕੇ ਗੁਰੂ ਹਵਾਲੇ ਸ਼ਾਨਾ ਕੈਰ ਗੁਜਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਆਨੰਦਪੁਰੀ ਵਿੱਚ ਭੁੱਖੇ ਮਾਰਿਆ ਜਿਸ ਨੂੰ 7 ਮਹੀਨੇ, ਸੁੰਦਰ ਕਿਲੇ ਤੇ ਹਾਥੀ ਘੋੜੇ ਖੋਲੇ ਕੁੱਲ ਨਗੀਨੇ।
ਸਰਸਾ ਕੰਡੇ ਜੀਰੇ ਹਾਰ ਦੇ ਮੋਤੀ ਕੁੱਲ ਖਲਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
40 ਭੁੱਖਿਆਂ ਉੱਤੇ ਜਦ ਮੈਂ ਸੀ ਚਮਕੌਰ ਚ ਚੜਿਆ, ਉਸ ਆਕੀ ਦੇ ਸੀਨੇ ਬਣ ਮੈਂ ਨਾਗ ਵਾਂਗਰਾਂ ਲੜਿਆ।
ਪੁਰਜਾ ਪੁਰਜਾ ਕਰਕੇ ਜਿਸ ਦੇ ਪੁੱਤਰ ਰਣ ਵਿੱਚ ਮਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਜੋ ਮੈਂ ਕੀਤਾ ਸਰਹੰਦ ਅੰਦਰ ਅੰਬਰ ਵੀ ਤੱਕ ਰੋਇਆ, ਨੀਆਂ ਵਿੱਚ ਤਿਣ ਬੱਚੇ ਉਸਦੇ ਛੁਰੀਆਂ ਦੇ ਨਾਲ ਕੋਇਆ।
ਦਾਦੀ ਛਣੇ ਪੁੱਤਰ ਛੋਟੇ ਖੋਲੇ ਮੈਂ ਦੁਖਿਆਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਫਿਰ ਵੀ ਬਸ ਨਹੀਂ ਮੈਂ ਕੀਤੀ ਘੇਰਿਆ ਜਾ ਖਦਰਾਣੇ, ਹਰੇ ਭਰੇ ਉਸ ਵੱਡੇ ਬੋੜ ਦੇ ਕੁੱਲ ਛਾਂਗ ਤੇ ਟਾਣੇ।
ਇੰਨੀਆਂ ਖਾ ਗਏ ਸੀਨੇ ਚੋਟਾਂ, ਗੋਬਿੰਦ ਕਿਵੇਂ ਸਹਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਪਿਤਾ ਮਾਰ ਕੇ ਦਿੱਲੀ ਵਿੱਚ ਜਿਸ ਹਿੰਦੂ ਧਰਮ ਬਚਾਇਆ, ਰੱਬ ਦੇ ਸੱਚੇ ਮਜ਼ਹਬ ਚ ਜਿਸਨੇ ਰੋੜਾ ਹੈ ਅਟਕਾਇਆ।
ਤੀਜੀ ਕੌਮ ਖਾਲਸਾ ਰਚ ਕੇ ਸਾਡੀ ਅਣਖ ਵੰਗਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਛੋਟੀ ਜਿਹੀ ਫੌਜ ਨੂੰ ਲੈ ਕੇ ਪਾਈਆਂ ਜਿਸਨੇ ਪੀੜਾ, ਕਿੱਡਾ ਜਿਗਰਾ ਔਰੰਗਜ਼ੇਬ ਦੇ ਮੱਥੇ ਪਾਈਆਂ ਪੀੜਾ।
ਮੁਗਲ ਸ਼ਾਹੀ ਨਾਲ ਲੜਕੇ ਜਿਸਨੇ 10 ਹੱਥ ਕਰਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਇੱਕੋ ਸੱਚਾ ਮਜ਼ਹਬ ਸੀ ਹੋਣਾ ਸਾਰੇ ਭਾਰਤ ਅੰਦਰ, ਜੇ ਕੰਧ ਲੋਹੇ ਦੀ ਬਣਨਾ ਘੜਦਾ ਸਿੱਖੀ ਮੰਦਰ।
ਮੈਨੂੰ ਕਦੇ ਵੀ ਭੁੱਲ ਨਹੀਂ ਸਕਦੇ ਜਿਸ ਦੇ ਪੁੱਠੇ ਕਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਜਿਹੜਾ ਕਹਿੰਦਾ ਬਿਨਾ ਤੇਗ ਤੋਂ ਵੈਰੀ ਸੂਤ ਨਹੀਂ ਆਉਂਦਾ, ਬਣ ਕੇ ਕੈਰ ਮੇਰੇ ਤੇ ਟੁੱਟੂ ਕਦੇ ਨੀ ਭਲਾ ਕਮਾਉਂਦਾ।
ਮੈਨੂੰ ਜਾਪੇ ਜੈਰੀ ਨਾਗ ਜੋ ਮੁੜ ਕੇ ਫਨ ਖਲਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਪੱਤਣ ਸ਼ੇਰ ਵਾਂਗ ਰਾ ਉਸਨੇ ਮੈਨੂੰ ਕਦੇ ਨੀ ਛੱਡਣਾ, ਏਦਾਂ ਰਹੀ ਤਾਂ ਇੱਕ ਦਿਨ ਉਸਨੇ ਕੰਡਾ ਮੇਰਾ ਕੱਢਣਾ।
ਉਹ ਵੈਰੀ ਮਿੱਤ ਕਦੇ ਨਹੀਂ ਬਣਦਾ, ਲੱਗੇ ਦਾ ਡੰਗ ਮਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਦਿਨੇ ਰਾਤ ਮੈਂ ਥਰ ਥਰ ਕੰਬਾਂ, ਜੜ ਖੋਹ ਦੀ ਵੱਡੋ ਚੱਪਾ ਚੱਪਾ ਗਾ ਧਰਤੀ ਦਾ ਗੁਰੂ ਨਾ ਜਿਉਂਦਾ ਛੱਡੋ।
ਛੇਤੀ ਜਾਵੋ ਮਰਦ ਦਲੇਰੋ, ਦਿਨੇ ਵਿਖਾ ਦਿਓ ਤਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਪੀੜੀਆਂ ਤੀਕਰ ਤਨ ਨਾ ਮੁੱਕੂ, ਮੈਲ ਬਖਸ਼ਦਾ ਸੋਹਣੇ, ਗੁਰਮੁਖ ਨਿਤ ਦਾ ਟੈਂਟਾ ਮੁੱਕ ਜਾਏ, ਧੋ ਦਿਓ ਮਰਦੋ ਧੋਣੇ।
ਉਹ ਲੱਖਾਂ ਪਾਪ ਵੀ ਕਰਕੇ ਪਾਪੀ ਪਾਪੋ ਮੂਲ ਨਾ ਹਾਰੇ, ਬਖਸ਼ੂ ਰੁਤਬੇ ਦੌਲਤ ਹੀਰੇ ਜੋ ਦਸ਼ਮੇਸ਼ ਨੂੰ ਮਾਰੇ।
ਉਧਰ ਆਗਰੇ ਵਿੱਚ ਤਕਰੀਬਨ 5 ਮਹੀਨੇ ਰਹਿਣ ਪਿੱਛੋਂ 12 ਨਵੰਬਰ 1707 ਈਸਵੀ ਨੂੰ ਬਾਦਸ਼ਾਹ ਰਾਜਸਥਾਨ ਵੱਲ ਚੱਲ ਪਿਆ। ਪਿੱਛੇ ਪਿੱਛੇ ਕਲਗੀਆਂ ਵਾਲੇ ਸਨ, ਅਜਮੇਰ ਉਦੈਪੁਰ ਹੁੰਦੇ ਹੋਏ ਦੋਵੇਂ ਸਰਕਾਰਾਂ ਜੋਧਪੁਰ ਚਿਤੌੜ ਪੁੱਜ ਗਈਆਂ। ਦਰਿਆ ਨਰਮਦਾ ਦੇ ਕੰਢੇ ਇੱਕ ਮੁਸਲਮਾਨ ਨੇ ਵਸਾ ਕੇ ਸਤਿਗੁਰਾਂ ਦੇ ਪਿਆਰੇ ਸਿੱਖ ਭਾਈ ਮਾਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਬਾਦਸ਼ਾਹ ਨੇ ਕਾਤਲ ਫੜ ਕੇ ਗੁਰਾਂ ਦੇ ਹਵਾਲੇ ਕਰ ਦਿੱਤਾ, ਪਰ ਖੁੱਲੇ ਦਿਲ ਵਾਲੇ ਪਾਤਸ਼ਾਹ ਗੁਰਦੇਵ ਨੇ ਕਾਤਲ ਨੂੰ ਮਾਫ ਕਰ ਦਿੱਤਾ। 17 ਮਈ 1708 ਈਸਵੀ ਨੂੰ ਗੁਰੂ ਜੀ ਨੇ ਬਾਦਸ਼ਾਹ ਦੇ ਨਾਲ ਹੀ ਨਰਮਦਾ ਪਾਰ ਕੀਤੀ। ਇੱਥੋਂ ਅੱਗੇ ਚੱਲ ਕੇ 13 ਅਗਸਤ ਨੂੰ ਨਦੀ ਬਣ ਗੰਗਾ ਪਾਰ ਕੀਤੀ ਗਈ। ਕਲਗੀਆਂ ਵਾਲੇ ਸਤੰਬਰ ਦੇ ਪਹਿਲੇ ਹਫ਼ਤੇ ਨੰਦੇੜ ਜਾ ਪੁੱਜੇ। ਦਰਿਆ ਗੋਦਾਵਰੀ ਦੇ ਕੰਢੇ ਮਾਧੋ ਦਾਸ ਦੇ ਡੇਰੇ ਤੇ ਪੁੱਜ ਕੇ ਉਹਦੀ ਸੁੱਤੀ ਅਣਖ ਨੂੰ ਟੁੰਮ ਕੇ ਵੈਰਾਗੀ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਇੱਧਰ ਦੋਵੇਂ ਪਠਾਨ ਮੁੰਡੇ ਪਾਲ ਕਰਦੇ ਹੋਏ ਨੰਦੇੜ ਪੁੱਜ ਗਏ। ਇਹਨਾਂ ਸ਼ਰਧਾ ਜਾਰ ਕਰਕੇ ਮੱਥਾ ਟੇਕਿਆ, ਕਈ ਦਿਨ ਕਥਾ ਵਾਰਤਾ ਸੁਣਦੇ ਰਹੇ ਅਤੇ ਸਤਿਗੁਰਾਂ ਤੇ ਵਾਰ ਕਰਨ ਲਈ ਸਮੇਂ ਦੀ ਤਾਕ ਵਿੱਚ ਸਨ। 13 ਸਤੰਬਰ ਨੂੰ ਗੁਰਦੇਵ ਨੇ ਮਾਤਾ ਸਾਹਿਬ ਦੇਵਾਂ ਨੂੰ ਦਿੱਲੀ ਭੇਜ ਦਿੱਤਾ। 14 ਸਤੰਬਰ 1708 ਈਸਵੀ ਦਾ ਮਨਹੂਸ ਦਿਹਾੜਾ ਆ ਗਿਆ। ਰਹਿ ਰਾਸ ਦੇ ਪਾਠ ਤੋਂ ਪਿੱਛੋਂ ਗੁਰੂ ਜੀ ਆਪਣੇ ਤੰਬੂ ਵਿੱਚ ਜਾ ਬਰਾਜੇ। ਵਕਤ ਵਿਚਾਰ ਕੇ ਇਹ ਦੋਵੇਂ ਪਠਾਣ ਅੱਗੇ ਵਧੇ। ਜਮਸ਼ੈਦ ਖਾਂ ਤੰਬੂ ਦੇ ਬੂਹੇ ਮੂਹਰੇ ਖੜ ਗਿਆ। ਗੁਲ ਖਾਨ ਅੰਦਰ ਚੱਲ ਕੇ ਗੁਰਦੇਵ ਨੂੰ ਮੱਥਾ ਟੇਕਿਆ। ਹਜ਼ੂਰ ਨੇ ਇਸ ਨੂੰ ਪ੍ਰਸ਼ਾਦ ਦਿੱਤਾ। ਜਦੋਂ ਹੀ ਹਜ਼ੂਰ ਨੇ ਨੇਤਰ ਬੰਦ ਕੀਤੇ, ਇਸ ਦੁਸ਼ਟ ਤਿਆਰੇ ਨੇ ਵਾਰ ਕਰਨ ਦਾ ਫੈਸਲਾ ਕਰ ਲਿਆ। ਜਿਸ ਦੁਖੀਆਂ ਦੇ ਦਰਦੀ ਨੇ ਆਪ ਉਜੜ ਕੇ ਉਜੜੇ ਵਸਾਏ, ਪਿਤਾ ਵਾਰ ਕੇ ਰੋਂਦੇ ਹਸਾਏ, ਦੁਖੀ ਮਜ਼ਲੂਮਾਂ ਵਾਸਤੇ ਆਪਣੇ ਜਿਗਰ ਦੇ ਟੋਟਿਆਂ ਦੇ ਟੋਟੇ ਕਰਵਾਏ, ਸਰਬੰਸ ਵਾਰ ਕੇ ਵੀ ਤ੍ਰੇੜੀ ਨਹੀਂ ਸੀ ਲਿਆਂਦੀ। ਉਸ ਬੇਕਸਾਂ ਦੇ ਯਾਰ ਉੱਤੇ ਅਕਿਰਤ ਖਣ ਨੇ ਜਦੋਂ ਦਿਲ ਦੇ ਕੋਲ ਖੱਬੀ ਵੱਖੀ ਵਿੱਚ ਜਹਿਰੀ ਖੰਜਰ ਦਾ ਵਾਰ ਕੀਤਾ ਤਾਂ ਧਰਤੀ ਡੋਲ ਗਈ, ਅਸਮਾਨ ਕੰਬ ਗਿਆ, ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਆਸਣ ਹਿੱਲ ਗਿਆ, ਸਾਰੇ ਜੱਗ ਵਿੱਚ ਹਾਹਾਕਾਰ ਮੱਚ ਗਈ ਅਤੇ ਦਰਦੀ ਦਿਲ ਇਉਂ ਕੁਰਲਾ ਉੱਠੇ।
ਬੁਰੇ ਨੀ ਭਲਾ ਕਮਾਉਂਦੇ ਕਲ ਯੁਗ ਵਰਤਿਆ ਕੋਰਾ, ਕਸਰ ਨਹੀਂ ਛੱਡਦੇ ਜੋਗੀਆ ਪਵੇ ਜਨਾ ਦਾ ਜੋਰਾ।
ਬਾਦਸ਼ਾਹ ਬਹਾਦਰ ਸ਼ਾਹ ਤੱਕ ਕੇ ਆਇਆ ਗੁਰੂ ਦੇ ਨੇੜੇ, ਡਰ ਆਪਣੇ ਪਾਪਾਂ ਦਾ ਸੂਬੇ ਦੇ ਦਿਲ ਕੰਬਣੀ ਛੇੜੇ।
ਦੋ ਮੁਗਲ ਪਠਾਣਾ ਨੂੰ ਸੂਬੇ ਦੱਖਣ ਵੱਲ ਕੁਜਾਇਆ, ਪੁੱਤਰਾਂ ਦੇ ਦਾਨੀ ਤੇ ਨਿਮਕ ਹਰਾਮਾ ਕੈਰ ਕਮਾਇਆ।
ਭਾੜੇ ਦੇ ਨੌਕਰ ਦੋ ਹੋ ਕੇ ਲਾਲਚ ਦੇ ਵਿੱਚ ਆਂਦੇ, ਸਤਿਗੁਰ ਦੀ ਅਰਦਲ ਚ ਪਹੁੰਚੇ ਕਪਟੀ ਦਿਲ ਦੇ ਗੰਦੇ।
ਪੂਰਨ ਸ਼ਰਧਾਲੂਆਂ ਦਾ ਪਹਿਲਾਂ ਸੋਹਣਾ ਰੂਪ ਬਣਾਇਆ, ਪੁੱਤਰਾਂ ਦੇ ਦਾਨੀ ਤੇ ਨਿਮਕ ਹਰਾਮਾ ਕੈਰ ਕਮਾਇਆ।
ਕਈ ਦਿਨਾਂ ਤੋਂ ਸ਼ਰਧਾ ਸੇ ਸੀਨਿਤ ਕਥਾ ਵਾਰ ਤੇ, ਐ ਪਰ ਦਿਲ ਅੰਦਰ ਸੀ ਸਤਿਗੁਰ ਮਾਰ ਨਾ ਬੁਣ ਤਾਂ ਬੁਣਦੇ।
ਇੱਕ ਸ਼ਾਮ ਰਾਸ਼ ਪਿੱਛੋਂ ਦੁਸ਼ਟਾਂ ਡਾਡਾ ਵਾਰ ਚਲਾਇਆ, ਪੁੱਤਰਾਂ ਦੇ ਦਾਨੀ ਤੇ ਨਿਮਕ ਹਰਾਮਾ ਕੈਰ ਕਮਾਇਆ
ਜੜ ਜ਼ੁਲਮ ਦੀ ਪੁੱਟਣ ਲਈ ਜੜ ਜ਼ੁਲਮ ਦੀ ਪੁੱਟਣ ਲਈ ਜਿਸਨੇ ਮਾਤ ਪਿਤਾ ਪੁਤਵਾਰੇ ਬੇਕਸਾਂ ਦੇ ਯਾਰੀ ਉੱਤੇ ਕਿਰਤ ਕਣਾ ਨੇ ਕੈਰ ਗੁਜ਼ਾਰੇ
ਧੋਖੇ ਨਾਲ ਜ਼ਾਲਮ ਨੇ ਗੁਰ ਦੀ ਛਾਤੀ ਛੁਰਾ ਖਵਾਇਆ ਪੁੱਤਰਾਂ ਦੇ ਦਾਨੀ ਤੇ ਨਿਮਕ ਹਰਾਮਾ ਕੈਰ ਕਮਾਇਆ
ਗੁਰ ਵੀਰ ਬਹਾਦਰ ਨੇ ਖਾ ਕੇ ਫੱਟ ਪਠਾਣ ਨੂੰ ਟਾਇਆ ਚੜ ਤੇਗ ਮਾਰ ਕੇ ਤੇ ਦੁਸ਼ਟ ਹਰਾਮੀ ਪਾਰ ਬੁਲਾਇਆ
ਤੂੰ ਜਾ ਵੀ ਨੱਸਣ ਲਗਾ ਸਿੰਘਾਂ ਅਗਲੇ ਲੋਕ ਪਚਾਇਆ ਪੁੱਤਰਾਂ ਦੇ ਦਾਨੀ ਤੇ ਨਿਮਕ ਹਰਾਮਾ ਕੈਰ ਕਮਾਇਆ
ਸਤਿਗੁਰੂ ਦੀ ਛਾਤੀ ਤੋਂ ਤੱਕ ਕੇ ਚੱਲੀਆਂ ਲਉ ਦੀਆਂ ਤਾਰਾਂ ਸਤਿਗੁਰੂ ਦੀ ਛਾਤੀ ਤੋਂ ਤੱਕ ਕੇ ਚੱਲੀਆਂ ਲਉ ਦੀਆਂ ਤਾਰਾਂ ਕੰਬ ਤਰਤ ਆਕਾਸ਼ ਗਏ ਮਚੀਆਂ ਜਗ ਵਿੱਚ ਹਾਹਾਕਾਰਾਂ
ਇਸ ਜ਼ੁਲਮੀ ਕਾਲੇ ਨੇ ਆਸਣ ਸ਼ਿਵ ਜੀ ਤਾਈ ਹਲਾਇਆ ਪੁੱਤਰਾਂ ਦੇ ਦਾਨੀ ਤੇ ਨਿਮਕ ਹਰਾਮਾ ਕੈਰ ਕਮਾਇਆ
ਤੱਕ ਕਾਰਾ ਸਹਿਮ ਗਏ ਤੱਕ ਕਾਰਾ ਸਹਿਮ ਗਏ ਸਾਰੇ ਧਰਮੀ ਦਿਲ ਮਤ ਵਾਲੇ ਕੀ ਜਗ ਦੇ ਵਾਲੀ ਵੱਲ ਕੋਈ ਕਰਜ਼ ਰਹਿ ਗਿਆ ਹਾਲੇ
ਸਭ ਜਗ ਦੇ ਦੁੱਖਾਂ ਦਾ ਜਿਸਨੇ ਸਿਰ ਤੇ ਬੋਝ ਉਠਾਇਆ ਪੁੱਤਰਾਂ ਦੇ ਦਾਨੀ ਤੇ ਨਿਮਕ ਹਰਾਮਾ ਕੈਰ ਕਮਾਇਆ
ਬੰਦਾ ਸਿੰਘ ਸੁਣਿਆ ਜਾ ਉਸਦੇ ਨੈਣਾ ਛੱਡੀਆਂ ਲਾਟਾਂ ਬੰਦਾ ਸਿੰਘ ਸੁਣਿਆ ਜਾ ਉਸਦੇ ਨੈਣਾ ਛੱਡੀਆਂ ਲਾਟਾਂ ਕਹਿੰਦਾ ਹੁਣ ਪਾਤਸ਼ਾਹ ਢਾਵਾਂ ਸਰਹੰਦ ਬੁਰਸ਼ੇ ਡਾਟਾਂ
ਹੁਣ ਹੋਰ ਜਰੀਦਾ ਨਹੀਂ ਦਰਦਾਂ ਦਿਲ ਵਿੱਚ ਲਾਂਬੂ ਲਾਇਆ ਪੁੱਤਰਾਂ ਦੇ ਦਾਨੀ ਤੇ ਨਿਮਕ ਹਰਾਮਾ ਕੈਰ ਕਮਾਇਆ
ਇਹ ਤੱਤ ਹੈ ਜ਼ਿੰਦਗੀ ਦਾ ਪਾਪੀ ਪਾਪ ਨੀ ਕਰਨੋਂ ਟਲਦੇ ਪਰ ਇਹ ਵੀ ਹਕੀਕਤ ਹੈ ਨਿਮਕ ਹਰਾਮੀ ਦੋਜਕ ਗਲਦੇ
ਗੁਰਮੁਖ ਕਦੇ ਭੁੱਲਣਾ ਨਹੀਂ ਜੱਗ ਲਈ ਗੁਰ ਜੋ ਦਰਦ ਹੰਡਾਇਆ ਪੁੱਤਰਾਂ ਦੇ ਦਾਨੀ ਤੇ ਨਿਮਕ ਹਰਾਮਾ ਕੈਰ ਕਮਾਇਆ
ਵਾਰ ਕਰਕੇ ਨੱਸਣ ਲੱਗੇ ਪਠਾਨ ਉੱਤੇ ਹਜ਼ੂਰ ਨੇ ਬਿਜਲੀ ਦੀ ਫੁਰਤੀ ਨਾਲ ਤੇਗ ਦਾ ਵਾਰ ਕੀਤਾ ਪਠਾਨ ਨੇ ਆਖਿਆ ਹਾਏ ਅੰਮਾ ਗੁਰਦੇਵ ਨੇ ਕਿਹਾ ਅੰਮਾ ਨਹੀਂ ਓਏ ਅੱਲਾ ਨੂੰ ਯਾਦ ਕਰਨ ਦਾ ਵਕਤ ਹੈ ਦੂਜੇ ਪਠਾਨ ਨੂੰ ਸਿੰਘਾਂ ਨੇ ਮਾਰ ਮੁਕਾਇਆ ਪਰ ਜੋ ਕਾਰਾ ਹਥਿਆਰੇ ਕਰ ਗਏ ਸਨ ਉਹ ਖਾਲਸਾ ਪੰਥ ਲਈ ਬੜੀ ਪਾਰੀ ਸੜ ਸੀ ਦਿਲ ਦੇ ਹੇਠਲੇ ਪਾਸੇ ਜਿਗਰ ਚੀਰਿਆ ਗਿਆ ਅੰਤੜੀਆਂ ਚੀਰੀਆਂ ਗਈਆਂ ਖੂਨ ਦੇ ਫੁਹਾਰੇ ਚੱਲ ਪਏ ਸਾਰੀ ਰਾਤ ਖੂਨ ਦੀਆਂ ਧਾਰਾਂ ਵਹਿੰਦੀਆਂ ਰਹੀਆਂ ਦਿਨ ਚੜੇ ਡਾਕਟਰ ਮਿਸਟਰ ਕੌਲ ਨੇ ਆ ਕੇ ਜ਼ਖਮ ਸਾਫ ਕਰਕੇ ਸੀ ਦਿੱਤੇ ਤੇ ਪੱਟੀ ਬੰਨ ਦਿੱਤੀ ਰੋਜ਼ ਪੱਟੀ ਹੁੰਦੀ ਰਹੀ 12 ਦਿਨਾਂ ਬਾਅਦ ਸਤਿਗੁਰਾਂ ਨੇ ਇਸ਼ਨਾਨ ਕੀਤਾ ਉਪਰੋਂ ਜਾਪ ਰਿਹਾ ਸੀ ਜਿਵੇਂ ਜ਼ਖਮ ਠੀਕ ਹੋ ਰਿਹਾ ਹੈ ਪਰ ਅੰਦਰੋਂ ਜ਼ਖਮ ਅੱਲੇ ਸਨ ਕੁਝ ਇਤਿਹਾਸਕਾਰ ਤਾਂ ਕਹਿੰਦੇ ਹਨ ਕਿ ਉਸ ਖੰਜਰ ਨੂੰ ਯਾਰ ਦੀ ਪੁੱਟ ਚੜੀ ਹੋਈ ਸੀ ਦੀਵਾਲੀ ਵਾਲਾ ਦਿਨ ਆਇਆ ਬਾਦਸ਼ਾਹ ਦੇ ਭੇਜੇ ਹੋਏ ਅਹਿਲਕਾਰਾਂ ਨੇ ਸਤਿਗੁਰਾਂ ਨੂੰ ਆ ਕੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ ਅਤੇ ਹਾਲ ਚਾਲ ਪੁੱਛਿਆ ਜਦੋਂ ਅਹਿਲਕਾਰਾਂ ਨੇ ਕੋਈ ਸ਼ਸਤਰ ਤੱਕੇ ਉਹਨਾਂ ਵਿੱਚੋਂ ਇੱਕ ਭਾਰੀ ਕਮਾਨ ਵੇਖ ਕੇ ਕਹਿਣ ਲੱਗੇ ਇਸ ਨੂੰ ਕੋਈ ਨਹੀਂ ਚਲਾ ਸਕਦਾ ਸਿੰਘਾਂ ਕਿਹਾ ਨਹੀਂ ਗੁਰਦੇਵ ਚਲਾਉਂਦੇ ਸਨ ਪਰ ਹੁਣ ਉਹਨਾਂ ਦੇ ਜ਼ਖਮ ਹਨ ਅਹਿਲਕਾਰ ਕਹਿਣ ਲੱਗੇ ਇੰਨੀ ਭਾਰੀ ਕਮਾਨ ਤੇ ਕੋਈ ਤੀਰ ਕਿਵੇਂ ਚਲਾ ਸਕਦਾ ਹੈ ਹਜ਼ੂਰ ਨੇ ਕਿਹਾ ਹੁਣੇ ਭੁਲੇਖਾ ਦੂਰ ਕਰ ਦਿੰਦੇ ਹਾਂ ਇੱਕ ਸ਼ਾਨਦਾਰ ਤੀਰ ਲੈ ਕੇ ਚਾੜਿਆ ਤਰਖਸ਼ ਤੇ ਜ਼ੋਰ ਲਾ ਕੇ ਛੱਡ ਦਿੱਤਾ ਤੀਰ ਤਾਂ 2-3 ਮੀਲ ਦੀ ਦੂਰੀ ਤੇ ਜਾ ਡਿੱਗਾ ਪਰ ਝਟਕੇ ਨਾਲ ਸਤਿਗੁਰਾਂ ਦੇ ਜ਼ਖਮਾਂ ਦੇ ਟਾਂਕੇ ਟੁੱਟ ਗਏ ਖੂਨ ਧਾਰਾਂ ਬਣ ਕੇ ਵਹਿ ਤੁਰਿਆ ਸਾਰੀ ਰਾਤ ਖੂਨ ਵਹਿੰਦਾ ਰਿਹਾ ਦਿਨ ਚੜਿਆ ਸਿੰਘ ਡਾਕਟਰ ਬਣਾਉਣ ਲੱਗੇ ਤਾਂ ਹਜ਼ੂਰ ਨੇ ਆਖਿਆ ਨਹੀਂ ਸਿੰਘੋ ਹੁਣ ਸਾਡੇ ਤਿਆਰੇ ਹਨ ਸਿੰਘਾਂ ਦੇ ਨੇਤਰਾਂ 'ਚ ਜਲ ਆ ਗਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡਾ ਕੌਣ ਵਾਰਸ ਹੈ ਕਿਹਦੇ ਲੜ ਲਾ ਕੇ ਚੱਲੇ ਹੋ ਗੁਰੂ ਜੀ ਨੇ ਕਿਹਾ ਗ੍ਰੰਥ ਸਾਹਿਬ ਲਿਆਓ ਸਿੰਘਾਂ ਹੁਕਮ ਮੰਨ ਕੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗੁਰਦੇਵ ਨੇ ਪਰਿਕਰਮਾ ਕਰਕੇ 5 ਪੈਸੇ ਰੱਖ ਕੇ ਮੱਥਾ ਟੇਕ ਕੇ ਆਖਿਆ ਖਾਲਸਾ ਜੀ ਹੁਣ ਦੇਹ ਧਾਰੀ ਨਹੀਂ ਸ਼ਬਦ ਗੁਰੂ ਹੋਵੇਗਾ ਤੁਹਾਡੇ ਗੁਰੂ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਆਵਾਜ਼ ਆਈ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰਚਾ ਸ਼ਬਦ ਦਾ ਪੂਜਾ ਅਕਾਲ ਦੀ ਤੇ ਦੀਦਾਰ ਖਾਲਸੇ ਦਾ ਆਪਣੇ ਫੱਟਾਂ ਦੀ ਸਾਰੀ ਪੀੜਾ ਭੁਲਾ ਕੇ ਆਖਰੀ ਦਰਬਾਰ ਸਮੇਂ ਵੀ ਹਜ਼ੂਰ ਚੜ੍ਹਦੀ ਕਲਾ ਵਿੱਚ ਹਨ ਪਰ ਵਿਰਾਗ ਵਿੱਚ ਬੈਠੇ ਜੰਗੀ ਜਰਨੈਲਾਂ ਦੇ ਸਾਹਮਣੇ ਕੱਤਕ ਸੁਦੀ ਦੂਜ ਪੰਜ ਕੱਤਕ 1765 ਬਿਕਰਮੀ 1708 ਈਸਵੀ ਨੂੰ ਖਾਲਸੇ ਨੂੰ ਅੰਤਮ ਉਪਦੇਸ਼ ਮੇਰੇ ਕਲਗੀਧਰ ਪਾਤਸ਼ਾਹ ਆਉਂਦੇ ਰਹੇ ਹਨ।
ਸੂਰਜ ਦਾ ਹੀ ਰੂਪ ਨੇ ਕਿਆ ਕਿਰਨਾ ਕਿਆ ਧੂਪ, ਬਾਣੀ ਗੁਰੂ ਗ੍ਰੰਥ ਦੀ ਦਸਾਂ ਗੁਰਾਂ ਦਾ ਰੂਪ,
ਲਾਇਆ ਆਖਰੀ ਦੀਵਾਨ ਦਸਮੇਸ਼ ਨੇ ਬੈਠੇ ਜਾਣ ਨੈਲ ਸੂਰਮੇ, ਬੈਠੇ ਜਾਣ ਨੈਲ ਸੂਰਮੇ ਸਿੰਘਾਂ ਮੰਨ ਕੇ,
ਸਿੰਘਾਂ ਮੰਨ ਕੇ ਹੁਕਮ ਗੁਰੂ ਸਾਹਿਬ ਦਾ, ਸਿੰਘਾਂ ਮੰਨ ਕੇ ਹੁਕਮ ਗੁਰੂ ਸਾਹਿਬ ਦਾ,
ਕੀਤਾ ਪਰ ਕਾਸ਼ ਗ੍ਰੰਥ ਦਾ, ਕੀਤਾ ਪਰ ਕਾਸ਼ ਗ੍ਰੰਥ ਦਾ ਗੁਰਾਂ ਕਰਕੇ,
ਗੁਰਾਂ ਕਰ ਪਰ ਕਰ ਮਾ ਦੁਆਲੇ, ਗੁਰਾਂ ਕਰ ਪਰ ਕਰ ਮਾ ਦੁਆਲੇ,
ਸ਼ਰਧਾ ਨਾ ਮੱਥਾ ਟੇਕਿਆ, ਸ਼ਰਧਾ ਨਾ ਮੱਥਾ ਟੇਕਿਆ ਫਿਰ ਸਹਿਜ ਨਾ,
ਫਿਰ ਸਹਿਜ ਨਾਲ ਬੋਲੇ ਸੱਚੇ ਪਾਤਸ਼ਾਹ, ਫਿਰ ਸਹਿਜ ਨਾਲ ਬੋਲੇ ਸੱਚੇ ਪਾਤਸ਼ਾਹ,
ਸਾਡੀ ਐ ਤਿਆਰੀ ਖਾਲਸਾ, ਸਾਡੀ ਐ ਤਿਆਰੀ ਖਾਲਸਾ ਫਿਰ ਰਹਿਣੇ ਨਹੀਂ,
ਫਿਰ ਰਹਿਣੇ ਨਹੀਂ ਸੂਰਜ ਚੰਦ ਤਾਰੇ, ਫਿਰ ਰਹਿਣੇ ਨਹੀਂ ਸੂਰਜ ਚੰਦ ਤਾਰੇ,
ਪ੍ਰਿਥਵੀ ਤੇ ਬਲੀ ਸੂਰਮੇ, ਪ੍ਰਿਥਵੀ ਤੇ ਬਲੀ ਸੂਰਮੇ ਸੁਣ ਸੰਗਤਾਂ,
ਸੁਣ ਸੰਗਤਾਂ ਸੋਚ ਵਿੱਚ ਡੁੱਬੀਆਂ, ਸੰਗਤਾਂ ਸੋਚ ਵਿੱਚ ਡੁੱਬੀਆਂ, ਸੁਣ ਸੰਗਤਾਂ ਸੋਚ ਵਿੱਚ ਡੁੱਬੀਆਂ,
ਨੇਤਰਾ ਤੋਂ ਨੀਰ ਚੱਲਿਆ, ਨੇਤਰਾ ਤੋਂ ਨੀਰ ਚੱਲਿਆ ਕਹਿਣ ਵਾਰਸ,
ਕਹਿਣ ਵਾਰਸ ਕੌਣ ਸਾਡਾ ਹੋਊਗਾ, ਕਹਿਣ ਵਾਰਸ ਕੌਣ ਸਾਡਾ ਹੋਊਗਾ,
ਕਿਹਦੇ ਲਾੜ ਲਾ ਕੇ ਚੱਲਿਓ, ਕਿਹਦੇ ਲਾੜ ਲਾ ਕੇ ਚੱਲਿਓ ਗੁਰਾਂ ਆਖਿਆ,
ਗੁਰਾਂ ਆਖਿਆ ਫਿਕਰ ਕਾਤੋਂ ਕਰਦੇ, ਗੁਰਾਂ ਆਖਿਆ ਫਿਕਰ ਕਾਤੋਂ ਕਰਦੇ,
ਹੋ ਕੇ ਮੇਰਾ ਸ਼ੇਰ ਖਾਲਸਾ, ਹੋ ਕੇ ਮੇਰਾ ਸ਼ੇਰ ਖਾਲਸਾ ਗੁਰੂ ਗ੍ਰੰਥ ਜੀ,
ਗੁਰੂ ਗ੍ਰੰਥ ਗੁਰੂ ਹੁਣ ਤੁਹਾਡੇ ਹੋਣਗੇ, ਗੁਰੂ ਗ੍ਰੰਥ ਗੁਰੂ ਹੁਣ ਤੁਹਾਡੇ ਹੋਣਗੇ,
ਛੱਡਣਾ ਨੀ ਨਿਤਨੇਮ ਨੂੰ, ਛੱਡਣਾ ਨੀ ਨਿਤਨੇਮ ਨੂੰ ਸਾਡੇ ਮਗਰੋਂ,
ਸਾਡੇ ਮਗਰੋਂ ਨੀ ਰੋਣਾ ਕਰ ਲਾਉਣਾ, ਮਗਰੋਂ ਨੀ ਰੋਣਾ ਕਰ ਲਾਉਣਾ, ਸਾਡੇ ਮਗਰੋਂ ਨੀ ਰੋਣਾ ਕਰ ਲਾਉਣਾ,
ਪਾਣੀ ਦਾ ਸਹਾਰਾ ਤੱਕਣਾ, ਬਾਣੀ ਦਾ ਸਹਾਰਾ ਤੱਕਣਾ ਗੋਰ ਮੜੀ ਬਈ,
ਗੋਰ ਮੜੀ ਮੱਟ ਮੂਲ ਨਹੀਂ ਮੰਨਣਾ, ਗੋਰ ਮੜੀ ਮੱਟ ਮੂਲ ਨਹੀਂ ਮੰਨਣਾ,
ਝੁਕਣਾ ਨੀ ਕਿਸੇ ਸਾਹਮਣੇ, ਝੁਕਣਾ ਨੀ ਕਿਸੇ ਸਾਹਮਣੇ ਤੁਹਾਨੂੰ ਸਾਜਿਆ,
ਤੁਹਾਨੂੰ ਸਾਜਿਆ ਨਿਆਰਾ ਸਾਰੇ ਜੱਗ ਤੋਂ, ਤੁਹਾਨੂੰ ਸਾਜਿਆ ਨਿਆਰਾ ਸਾਰੇ ਜੱਗ ਤੋਂ,
ਡੋਲਿਓ ਨਾ ਕਦੇ ਹੀਰਿਓ, ਡੋਲਿਓ ਨਾ ਕਦੇ ਹੀਰਿਓ ਮੈਂ ਨਾ ਕਦੇ ਵੀ,
ਮੈਂ ਨਾ ਕਦੇ ਪਰਤੀ ਦੀ ਉਹਦੀ ਕਰਾਂਗਾ, ਮੈਂ ਨਾ ਕਦੇ ਪਰਤੀ ਦੀ ਉਹਦੀ ਕਰਾਂਗਾ,
ਪਿੱਪਰਾਂ ਦੀ ਰੀਤ ਜੋ ਕਰੂ, ਪਿੱਪਰਾਂ ਦੀ ਰੀਤ ਜੋ ਕਰੂ ਸੁੱਚੇ ਹੰਸ ਹੋ,
ਸੁੱਚੇ ਹੰਸ ਹੋ ਤੁਸੀਂ ਮੇਰੇ ਹੀਰਿਓ, ਸੁੱਚੇ ਹੰਸ ਹੋ ਤੁਸੀਂ ਮੇਰੇ ਹੀਰਿਓ,
ਉੱਚਾ ਕਿਰਦਾਰ ਰੱਖਣਾ, ਉੱਚਾ ਕਿਰਦਾਰ ਰੱਖਣਾ ਪੰਜ ਪਿਆਰੇ ਜੋ,
ਪੰਜ ਪਿਆਰੇ ਜੋ ਹਤਾਬਿਆ ਗ੍ਰੰਥ ਦੀ, ਪੰਜ ਪਿਆਰੇ ਜੋ ਹਤਾਬਿਆ ਗ੍ਰੰਥ ਦੀ,
ਸਾਡਾ ਹੀ ਸਰੀਰ ਹੋਣਗੇ, ਸਾਡਾ ਹੀ ਸਰੀਰ ਹੋਣਗੇ ਸਾਰੇ ਹਿੱਲਿਆਂ,
ਸਾਰੇ ਹਿੱਲਿਆਂ ਤੋਂ ਗੱਲ ਜਦੋਂ ਲੰਘ ਜੇ, ਹਿੱਲਿਆਂ ਤੋਂ ਗੱਲ ਜਦੋਂ ਲੰਘ ਜੇ, ਸਾਰੇ ਹਿੱਲਿਆਂ ਤੋਂ ਗੱਲ ਜਦੋਂ ਲੰਘ ਜੇ,
ਪਾਲਿਓ ਹੱਥ ਸ਼ਮਸ਼ੀਰ ਨੂੰ, ਪਾਲਿਓ ਹੱਥ ਸ਼ਮਸ਼ੀਰ ਨੂੰ ਹੱਕ ਸੱਚ ਲਈ,
ਹੱਕ ਸੱਚ ਲਈ ਮੈਦਾਨ ਵਿੱਚ ਡਟਣਾ, ਹੱਕ ਸੱਚ ਲਈ ਮੈਦਾਨ ਵਿੱਚ ਡਟਣਾ,
ਜੀਵਣਾ ਅਣਖ ਨਾਲ ਹੈ, ਜੀਵਣਾ ਅਣਖ ਨਾਲ ਹੈ ਹੱਥ ਭੁੱਲ ਕੇ,
ਹੱਥ ਭੁੱਲ ਕੇ ਨਾ ਉੱਠੇ ਨਿਰਦੋਸ਼ ਤੇ, ਹੱਥ ਭੁੱਲ ਕੇ ਨਾ ਉੱਠੇ ਨਿਰਦੋਸ਼ ਤੇ,
ਬਾਣੇ ਨੂੰ ਨਾ ਦਾਗ ਲਾਵਣਾ, ਬਾਣੇ ਨੂੰ ਨਾ ਦਾਗ ਲਾਵਣਾ ਸੁੱਤੀ ਕੌਮ ਨੂੰ,
ਸੁੱਤੀ ਕੌਮ ਨੂੰ ਜਗਾ ਕੇ ਚੱਲਿਆ, ਕੌਮ ਨੂੰ ਜਗਾ ਕੇ ਚੱਲਿਆ, ਸੁੱਤੀ ਕੌਮ ਨੂੰ ਜਗਾ ਕੇ ਚੱਲਿਆ
ਚਾਰ ਕੇ ਅਣਖ ਪਾਣ ਮੈਂ ਚਾਰ ਕੇ ਅਣਖ ਪਾਣ ਮੈਂ ਸਾਰੇ ਪੰਥ ਨੇ
ਸਾਰੇ ਪੰਥ ਨੇ ਪਿਆਰ ਨਾਲ ਵਸਣਾ ਸਾਰੇ ਪੰਥ ਨੇ ਪਿਆਰ ਨਾਲ ਵਸਣਾ
ਈਰਖਾ ਦੇ ਹਉਮੈ ਛੱਡ ਕੇ ਈਰਖਾ ਦੇ ਹਉਮੈ ਛੱਡ ਕੇ ਪੰਥ ਨਿਰਮਲ
ਨਿਰਮਲ ਪੰਥ ਜੋ ਚਲਾਇਆ ਗੁਰੂ ਨਾਨਕ ਨਿਰਮਲ ਪੰਥ ਜੋ ਚਲਾਇਆ ਗੁਰੂ ਨਾਨਕ
ਭੁੱਲ ਕੇ ਨਾ ਸਿਦਕ ਸੂਰਿਓ ਹਾਰਿਓ
ਹਾਰਿਓ ਅੰਗ ਸੰਗ ਗੁਰਮਖਾਂ ਦੇ ਰਹੂ ਪਿਆਰਿਓ
ਉਪਦੇਸ਼ ਦੇ ਕੇ ਪਾਤਸ਼ਾਹ ਆਪਣੇ ਆਸਣ ਤੇ ਚਲੇ ਗਏ ਆਖਿਰਕਾਰ ਉਹ ਰਾਤ ਆ ਗਈ ਜੋ ਸਿੱਖਾਂ ਲਈ ਅਤਿਅੰਤ ਦੁਖਦਾਈ ਸੀ ਸਿੰਘਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਵੀਰ ਬਹਾਦਰ ਪਾਤਸ਼ਾਹ ਦੇ ਚਿਹਰੇ ਤੇ ਅਜੇ ਵੀ ਖੇੜਾ ਹੈ ਨੈਣਾਂ ਵਿੱਚ ਮਸਤੀ ਹੈ ਕਈ ਵਾਰੀ ਸਾਡੇ ਪਰਿਵਾਰ ਦਾ ਕੋਈ ਜੀ ਅੰਤਮ ਸਾਹਾਂ ਤੇ ਹੋਏ ਤਾਂ ਜਿਵੇਂ ਪਰਿਵਾਰ ਵਾਲਿਆਂ ਦੀ ਹਾਲਤ ਹੁੰਦੀ ਹੈ ਇਵੇਂ ਹੀ ਖਾਲਸਾ ਪਰਿਵਾਰ ਆਪਣੇ ਉਸ ਜਨਮਦਾਤਾ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ ਸਿੰਘਾਂ ਨੇ ਚਕੋਰਾਂ ਦੀ ਤਰ੍ਹਾਂ ਪਾਤਸ਼ਾਹ ਚੰਦ ਦੇ ਦੁਆਲੇ ਨਜ਼ਰਾਂ ਗੱਡੀਆਂ ਹੋਈਆਂ ਸਨ ਪੁਰਾਣੇ ਸਿੰਘਾਂ ਦੇ ਸਾਹਮਣੇ ਸਗਰਾਂ ਦੀ ਜ਼ਿੰਦਗੀ ਦਾ ਨਕਸ਼ਾ ਇੱਕ ਫਿਲਮ ਬਣ ਕੇ ਘੁੰਮ ਗਿਆ ਕਿਤੇ ਬਚਪਨ ਵਿੱਚ ਬਾਪੂ ਤੌਰ ਦੇ ਦੁਬਾਰਾ ਤੱਕਿਆ ਕਿਤੇ ਅਨੰਦਪੁਰ ਛੱਡ ਕੇ ਸਰਸਾ ਕੰਢੇ ਹੀਰਿਆਂ ਦੀ ਲੜੀ ਟੁੱਟਦੀ ਤੱਕੀ ਕਿਧਰੇ ਚਮਕੌਰ ਚ ਅੱਖਾਂ ਸਾਹਮਣੇ ਪੁੱਤਰ ਬੇਰਾ ਬੇਰਾ ਹੋ ਕੇ ਡਿੱਗਦੇ ਤੱਕੇ ਕਿਧਰੇ ਸਰਹੰਦ ਚ ਛੋਟੇ ਸਾਹਿਬਜ਼ਾਦਿਆਂ ਦਾ ਦਰਦਨਾਕ ਸ਼ਹੀਦੀ ਸਾਕਾ ਸੁਣਿਆ ਅਤੇ ਅੱਜ ਉਹ ਗੁਰੂ ਜਿਸ ਨੇ ਪੰਥ ਤੋਂ ਕੌਮ ਤੋਂ ਅਣਖ ਤੋਂ ਵਤਨ ਤੋਂ ਮਜ਼ਲੂਮਾਂ ਤੋਂ ਆਪਣੇ ਪਰਿਵਾਰ ਦਾ ਇੱਕ ਇੱਕ ਜੀ ਨਿਸ਼ਾਵਰ ਕਰ ਦਿੱਤਾ ਸੀ ਉਹ ਪੰਥ ਦਾ ਰਾਖਾ ਮੌਤ ਦੀ ਸੇਜ ਉੱਤੇ ਲੇਟਿਆ ਅੰਤਮ ਸਾਹਾਂ ਤੇ ਹੈ ਸਿੰਘ ਜੋਦੜੀ ਕਰਨ ਲੱਗੇ ਕੋਈ ਅਣਹੋਣ ਨਹੀਂ ਹੋ ਜਾਏ ਗੁਰੂ ਜੀ ਸਾਨੂੰ ਛੱਡ ਕੇ ਰਹਿ ਜਾਣ ਕਿਹੋ ਜਿਹਾ ਸਮਾਂ ਹੈ ਤਾਜਾਂ ਤਖਤਾਂ ਦੇ ਮਾਲਕ ਵੱਡ ਪਰਿਵਾਰੇ ਦਾ ਅੱਜ ਇੱਕ ਜੀ ਵੀ ਕੋਲ ਨਹੀਂ ਸਿੰਘਾਂ ਨੇ ਆਪਣੇ ਪ੍ਰਾਣਾਂ ਤੋਂ ਪਿਆਰੇ ਪਾਤਸ਼ਾਹ ਦਿਲ ਦੇ ਮਹਿਰਮ ਲਈ ਸਾਰੀ ਰਾਤ ਨੈਣ ਵਿਛਾਈ ਰੱਖੇ ਆਓ ਖਿਆਲਾਂ ਦੇ ਪ੍ਰਵਾਜ ਤੇ ਚੜ ਕੇ ਚਲੀਏ ਸ੍ਰੀ ਹਜ਼ੂਰ ਸਾਹਿਬ ਤੇ ਕਰੀਏ ਨੀਲੇ ਦੇ ਸ਼ਾਹ ਸਵਾਰ ਦੇ ਅੰਤਮ ਦਰਸ਼ਨ
ਹੇ ਸਤਿਗੁਰ ਜੀ ਲੱਗੇ ਜੇ ਸਾਥੋਂ ਮੁਖ ਛਪਾਉਣਾ ਤੁਹਾਡੇ ਮਗਰੋਂ ਪੰਥ ਦੀ ਵਾਗ ਸੰਭਾਲੂ ਕੌਣਾ
ਜਾਂਦੀ ਵਾਰ ਦੀ ਸਿੱਖਿਆ ਦੇ ਕੇ ਪੰਥ ਦੇ ਵਾਲੀ ਨੇ
ਉਹ ਪਹਿਲਾਂ ਪੂਰੇ ਸ਼ਸਤਰ ਤਨ ਦੇ ਉੱਪਰ ਸਜਾਏ
ਰੱਬੀ ਰੰਗ ਚ ਰੱਤੇ ਪਣਗੇ ਉੱਤੇ ਲੇਟ ਗਏ
ਕੰਮ ਵਿੱਚ ਡੁੱਬੇ ਖਾਲਸੇ ਚਿਹਰੇ ਸੀ ਕਮਲਾਏ
ਕੈਸੀ ਰਾਤ ਭਿਆਨਕ ਸਿੱਖ ਪੰਥ ਲਈ ਆਈ ਹੈ
ਵਿਗੜੀ ਹਾਲਤ ਤੱਕ ਕੇ ਸਿੱਖ ਪਏ ਘਬਰਾਏ
ਵਾਂਗ ਚਕੋਰਾਂ ਸਭ ਨੇ ਨਜ਼ਰਾਂ ਗੱਡੀਆਂ ਚਿਹਰੇ ਤੇ ਵਾਂਗ ਚਕੋਰਾਂ ਸਭ ਨੇ ਨਜ਼ਰਾਂ ਗੱਡੀਆਂ ਚਿਹਰੇ ਤੇ
ਹੋਇਆ ਪਰ ਸੱਚ ਚੰਦ ਦੀ ਤਾਬ ਨਾ ਚੱਲੀ ਜਾਏ
ਤਨੇ ਰੂਹ ਕੌਮ ਦੀ ਸਾਰਾ ਕੁਝ ਲੁਟਾ ਕੇ ਤੇ
ਫਿਰ ਵੀ ਬੇਪਰਵਾਰੇ ਮੱਥੇ ਵੱਟ ਨਾ ਪਾਏ
ਸਿੱਖ ਪਲਵਾਰੀ ਜੁਗਾਂ ਤੀਕਰ ਹਰਿਆਂ ਰੱਖਣ ਲਈ ਸਿੱਖ ਪਲਵਾਰੀ ਜੁਗਾਂ ਤੀਕਰ ਹਰਿਆਂ ਰੱਖਣ ਲਈ
ਜਿਸਨੇ ਪਾਣੀ ਦੀ ਥਾਂ ਖੂਨ ਪੁੱਤਾਂ ਦੇ ਪਾਏ
ਇੱਕ ਇੱਕ ਜ਼ਿੰਦਗੀ ਦਾ ਪਲ ਫਿਲਮ ਵਾਂਗਰਾ ਘੁੰਮ ਗਿਆ
ਸਾਰੀ ਉਮਰ ਜਿਸਨੇ ਇੰਨੇ ਕਸ਼ਟ ਉਠਾਏ
ਮੇਰੇ ਬਚਪਨ ਦੇ ਵਿੱਚ ਵਾਰ ਆਪਣੇ ਬਾਪੂ ਨੂੰ
ਓ ਜਤੀਮ ਬਾਲ ਨੇ ਰੋਂਦੇ ਕਈ ਹਸਾਏ
ਮੇਰੇ ਆਨੰਦਪੁਰੀ ਵਿੱਚ ਭੁੱਖਣ ਪਾਣੇ ਲੜ ਲੜ ਕੇ
ਰੰਗਲੇ ਤਖਤ ਛੱਡ ਕਈ ਹੀਰੇ ਲਾਲ ਮਟਾਏ
ਮੇਰੇ ਸਰਸਾ ਕੰਢੇ ਲੜੀ ਹੀਰਿਆਂ ਟੁੱਟ ਗਈ
ਵਿਛੜੇ ਮਨ ਦੇ ਮੋਤੀ ਮੁੜ ਕੇ ਨਾ ਹੱਥ ਆਏ
ਮੇਰੇ ਅੱਖਾਂ ਸਾਵੇਂ ਟੋਟੇ ਤੱਕੇ ਲਾਲਾਂ ਦੇ ਬੱਚਿਆਂ ਦੇ ਅੱਖਾਂ ਸਾਵੇਂ ਟੋਟੇ ਤੱਕੇ ਲਾਲਾਂ ਦੇ
ਪੁੱਤਾਂ ਵਾਲਿਓ ਸੁਣਾ ਨੈਣੋ ਨੀਰ ਵਹਾਏ
ਪੈਰੀ ਛਾਲੇ ਜਾਮਾ ਫਟਿਆ ਜਗ ਦੇ ਵਾਲੀ ਦਾ
ਪੁੱਤਾਂ ਦੀਆਂ ਲਾਸ਼ਾਂ ਤੇ ਜਿਨ ਖੱਫਣ ਵੀ ਨਾ ਪਾਏ
ਕੋਈ ਨੀਲਾ ਘੋੜਾ ਬਾਜ ਤਾਜ ਨਾ ਦਿਸਦਾ ਏ
ਫਿਰ ਵੀ ਕੰਡਿਆਂ ਉੱਤੇ ਜਿਸਨੇ ਸ਼ੁਕਰ ਮਨਾਏ
ਦਾਦੀ ਸਣੇ ਪੋਤਰੇ ਬਿਨਾ ਬਿਸਤਰੇ ਸਰਦੀ ਚ
ਠੰਡੇ ਬੁਰਜ ਚ ਕਿਦਰੇ ਭੁੱਖੇ ਤੇ ਤਰਹਾਏ
ਧਰਤੀ ਗਰਕੀ ਕਿਉਂ ਨਾ ਅੰਬਰ ਕਿਉਂ ਨਾ ਪਾਟ ਗਿਆ
ਇਸ ਦੇ ਸੋਲ ਫੁੱਲ ਜਾਂ ਨੀਹਾਂ ਚ ਗਏ ਚਿਣਵਾਏ
ਦੁਨੀਆਂ ਨਾਲੋਂ ਮਹਿੰਗੀ ਧਰਤੀ ਬਣ ਗਈ ਬੱਚਿਆਂ ਲਈ
ਟੋਡਰ ਮੱਲ ਨੇ ਮੋਰਾ ਦੇ ਸਸਕਾਰ ਕਰਾਏ
ਸਦੀਆਂ ਤੀਕਰ ਇਸ ਦਾ ਕਰਜ ਕਦੇ ਵੀ ਲੱਥਣਾ ਨਹੀਂ
ਉਹ ਜਿਸਨੇ ਆਪਣੇ ਤਾਜ ਚ ਹੀਰੇ ਕਈ ਹੰਡਾਏ
ਤੋੜਨ ਲਈ ਗੁਲਾਮੀ ਸੰਗਲ ਜਿਸਨੇ ਦੁਖੀਆਂ ਦੇ
ਮਰਦ ਅਗੰਬੜਾ ਬਣ ਕੇ ਜ਼ੁਲਮੇ ਥੰਮ ਹਲਾਏ
ਅਜੇ ਪੰਦਾ ਵਾਲੀ ਸੁੱਤਾ ਮੌਤ ਦੀ ਸੇਜ ਉੱਤੇ
ਜਿਸਨੇ ਆਪਣੇ ਤਾਜ ਚ ਹੀਰੇ ਕਈ ਹੰਡਾਏ
ਖੂਨ ਸਿਮਰਿਆ ਪਰ ਚਿਹਰੇ ਉੱਤੇ ਲਾਲੀ ਐ
ਉਸੇ ਤਰ੍ਹਾਂ ਸ਼ਾਂਤ ਨੇ ਮਾਂ ਗੁਜਰੀ ਦੇ ਜਾਏ
ਵੱਡ ਪਰਿਵਾਰੇ ਦਾ ਅੱਜ ਜੀ ਕੋਈ ਵੀ ਕੋਲ ਨਹੀਂ
ਚੱਲ ਕੇ ਦੁੱਖ ਬਿਓੜਕ ਜਿਸਨੇ ਫਰਜ ਨਿਭਾਏ
ਸਾਰੇ ਇੱਕ ਦੂਜੇ ਵੱਲ ਚੁੱਪ ਚੁਪੀਤੇ ਤੱਕਦੇ ਨੇ
ਮੂੰਹ ਬੋਲ ਨਾ ਸਕਣ ਦਰਦਾਂ ਲਾਂਬੂ ਲਾਏ
ਦਿਲ ਤੋਂ ਕਰਨ ਜੋਗੜੀ ਕੈਰੀ ਪਾਣਾ ਵਰਤੇ ਨਾ
ਹੋ ਜਾਏ ਅਣਹੋਣੀ ਕੋਈ ਹਰ ਕੋਈ ਦਿਲ ਚੋਂ ਚਾਏ
ਉਹਦਾ ਹੋਇਆ ਵੀ ਜੋ ਬੰਦਾ ਆਸਰਾ ਲੱਭਦਾ ਏ
ਬਣ ਜਾਏ ਕੋਈ ਵਸੀਲਾ ਗੁਰ ਨਾ ਮੋਖਸ਼ ਪਾਏ
ਸਾਰੀ ਰਾਤ ਸੂਰਮੇ ਇੱਕ ਮਿੰਟ ਵੀ ਸੁੱਤੇ ਨਹੀਂ ਸੁੱਤੇ ਨਹੀਂ ਸਾਰੀ ਰਾਤ ਪ੍ਰੇਮੀ ਇੱਕ ਮਿੰਟ ਵੀ ਸੁੱਤੇ ਨਹੀਂ
ਉਹ ਦਿਲ ਦੇ ਮਹਿਰਮ ਦੇ ਲਈ ਰੱਖੇ ਨੈਣ ਵਿਛਾਏ
ਅੰਮ੍ਰਿਤ ਵੇਲੇ ਵੇਨਿਆ ਪਾਣਾ ਵਰਤ ਗਿਆ
ਤੁਰ ਗਿਆ ਧਰਮ ਦਾ ਰਾਖਾ ਅੰਤਮ ਫਤਿਹ ਬੁਲਾਏ
ਵਾਰ ਕੇ ਤਿੰਨ ਪੀੜੀਆਂ ਗੁਰਮੁਖ ਜਾ ਰਿਹਾ ਧਰਮ ਉਤੋਂ
ਅਣਖੀ ਖੂਨ ਡੋਲ ਕੇ ਜਿਸਨੇ ਜੁਗ ਪਲਟਾਏ
ਪਰ ਆਖਿਰਕਾਰ ਕੱਤਕ ਸੁਦੀ ਪੰਚਮੀ 1765 ਬਿਕਰਮੀ ਅਕਤੂਬਰ 1708 ਈਸਵੀ ਨੂੰ ਪੰਦੇ ਵਾਲੀ ਜੋਤੀ ਜੋਤ ਸਮਾ ਗਏ। ਸਤਿਗੁਰਾਂ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਸਾਰੇ ਖਾਲਸਾ ਜੀ ਬੋਲੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।